پے، کنی بھی محنت مشقت کرنی پے، کنا بھی دھن خرچنا پے، یہ سارا چنگا ہے۔ قربانی تنا گرسکھاں من میلی کر میل ملن دے، بھاو گرو دی بانی نال اپنا بھی میل جوڑتے نے تے ہوراں نوں وی لیا کے ملاؤندے نے۔ پچھلی ویل جدوں میں آیا سلو، اتنے انہوں نے گڈی رکھی ہوئی ہے گردوارے، جن بزرگ نے جا جنہ دے کول نہیں بندوبست گردوارے آن دا، انہاں نوں گھراں تو لے کے آندے نے تے گھراں وچ جا کے چھڈ کے آندے۔ قربانی تنا گرسکھاں من میلی کر میل ملن دے، قربانی تنا گرسکھاں پائے بھگت گرپرب کرن دے۔ ہن گرپرب لاگے آ گیا نا، اس واسطے شبد تہانوں سنا دتا۔ گرپرب جنے بھی ستگرو پاتشاہ جی دے نے، تے پھر سردے پردے سنسار نوں ٹھنڈ پاؤن والے، دنیا دا انرتھ جرم اپنے سر تے چلن والے پنجویں پاتشاہ، جنہاں نے اپنے تن دی پرواہ نہیں کیتی، ستی ریت سر چکوا لئی، بلدی سردی لوہ تے بیٹھے رہے، ڈیگاں وچ بہ کے ابالے کھا لئے، اپنے پنج بھوت شریر دا تے تیاگ کر دیتا، پر گرسکھاں دی بینتی نوں پھل چڑھائے۔ ستگرو پاتشاہ جی نے اپنا دھرم نہیں لیا گیا، بانی جو سچ دا روپ ہے دے وچ کچ نہیں رلن دتا، تو ایسے ایسے مہان پرب جڑے آندے ہن گرو کے پائے بھگت گر پرب کرن دے، وہ بڑی بھاونا نال، بڑی شردا نال، بڑی امنگ نال گرو کے گرپرب مناؤندے ہن۔ تے جڑا سکھ بھی یہ کام کردا اونوں پھل کی ہوندا ہے؟ ਭਾਈ ਗੁਰਦਾਸ ਜੀ ਦੱਸਦੇ ਗੁਰ ਸੇਵਾ ਪਰ ਗੁਰ ਬੋਲਣ ਦੇ, ਗੁਰੂ ਦੀ ਇਤਿਹਾਸ ਸੇਵਾ ਕਰਨ ਦੁਆਰਾ ਇਹ ਐਸੀਆਂ ਐਸੀਆਂ ਅਨੇਕਾਂ ਸੇਵਾਵਾਂ ਹਨ। ਕੋਈ ਵੀ ਸੇਵਾ ਕਰ ਲਵੇ, ਜਿਹੜਾ ਸੇਵਾ ਕਰਦਾ ਹੈ ਉਹ ਫਿਰ ਸ੍ਰਿਸ਼ਟ ਫਲਾਂ ਨਾਲ ਫਲੀ ਭੂਤ ਹੁੰਦਾ, ਭਾਵ ਉਸ ਨੂੰ ਬੜੇ ਬੜੇ ਸੁੱਖ ਪ੍ਰਾਪਤ ਹੁੰਦੇ, ਉਹਦੇ ਘਰ ਇਸਤਰੀ ਵੀ ਚੰਗੀ ਆ ਜਾਂਦੀ ਹੈ, ਪੁੱਤਰ ਵੀ ਉਸਦੇ ਆਗਿਆ ਵਿੱਚ ਚੱਲਣ ਲੱਗ ਪੈਂਦੇ ਨੇ, ਸਰੀਰ ਨੂੰ ਵੀ ਕੋਈ ਰੋਗ ਨਹੀਂ ਲੱਗਦਾ ਅਤੇ ਹੋਰ ਵੀ ਸੰਗਤਾਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਹੇ ਸਤਿਗੁਰੂ ਸਾਨੂੰ ਸਮਰਥ ਬਖਸ਼ੋ, ਤਾਂ ਜੋ ਅਸੀਂ ਆਪ ਜੀ ਦੇ ਗੁਰਮਤਿ ਗਾਡੀ ਰਾਹ ਤੇ ਚੱਲ ਸਕੀਏ, ਜਿਸ ਦਾ ਸਦਕਾ ਸਾਡਾ ਹਰੀ ਲੋਕ ਤੇ ਪ੍ਰਲੋਕ ਦੋਵੇਂ ਸਤਾਰ ਕੇ ਹੋਣ। ਕਿੰਨੇ ਹੀ ਅਫਸਰ ਪ੍ਰਵਾਨ ਕਰਦੇ ਅਗਲੀ ਵਿਚਾਰ ਫਿਰ ਨਦੀ ਨਾਮ ਸੰਯੋਗੀ ਮਿਲਦੇ, ਜਿਸ ਵੇਲੇ ਸਮਾਂ ਹੋਏਗਾ ਉਸ ਵੇਲੇ ਆਪ ਸਾਰੀ ਸੰਗਤ ਦੇ ਦਰਸ਼ਨ ਕਰਨੇ। ਹੁਣ ਪੌਣੇ 12 ਵਜੇ ਜਾ ਕੇ ਦੂਜੀ ਥਾਂ ਉੱਤੇ ਇਹਨਾਂ ਹੀ ਪ੍ਰਬੰਧਕਾਂ ਨੇ ਟਾਈਮ ਨਿਸ਼ਚਿਤ ਕੀਤਾ, ਇਸ ਵਾਸਤੇ ਮੈਨੂੰ ਜਾਣਾ ਪੈਣਾ। ਆਪ ਜੀ ਦੋਸ਼ੀ ਮਾਤਾ ਜਾ ਚੁੱਕੇ ਹਾਂ, ਬੋਲਦਿਆਂ ਅਨੰਤ ਗਲਤੀਆਂ ਹੋ ਜਾਂਦੀਆਂ ਨੇ, ਜਿਮਾ ਬਖਸ਼ ਨਹੀਂ ਆਈ ਸੰਗਤ ਦੀ ਹਾਜ਼ਰੀ, ਬਿਲਕੁਲ ਭੇਟਾ ਸਤਿਗੁਰੂ ਪਾਤਸ਼ਾਹ ਆਪਣੇ ਦਰ ਪ੍ਰਵਾਨ ਕਰਨ, ਸਾਨੂੰ ਉਹਨਾਂ ਗੁਰਸਿੱਖਾਂ ਵਿੱਚ ਬਹਿਣ ਦਾ ਅਵਸਰ ਮਿਲ ਸਕੇ, ਤਾਂ ਜੋ ਸਾਡੀ ਜੀਵਨ ਯਾਤਰਾ ਸਫਲੀ ਹੋਵੇ। ਵੱਜ ਵੱਜ ਕੇ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੇ ਬੜੇ ਬੜੇ ਸਿਆਣੇ ਅੱਗੇ ਸੁਣੀ ਪੁਰਸ਼ਾਂ ਦੇ ਸਤਿਗੁਰੂ ਜੀ ਦੀ ਮਹਿਮਾ ਅੰਦਰ ਬਿਆਨ ਸ਼ਬਦ ਦਿੱਤੇ ਹਨ। ਆਪੋ ਆਪਣੀ ਸ਼ਰਧਾ ਦੇ ਮੁਤਾਬਕ ਭਾਰਤ ਸਿੰਘ ਦੇ ਕਰਤਾ ਪੰਡਿਤ ਗੁਲਾਬ ਸਿੰਘ ਜੀ ਕਲਗੀ ਪਾਤਸ਼ਾਹ ਜੀ ਦਾ ਇਸ ਪ੍ਰਕਾਰ ਮੰਗਲਾ ਚਰਨ ਕਰਦੇ ਹਨ, ਜਿਹ ਨਾਮੇ ਵਿਚਾਰਤ ਰੂਪ ਮਿਲੇ ਸੁਖ ਸੰਪਤ ਹੋਏ ਸਦਾ ਗਏ ਵਰਤੀ, ਪੂਰਬ ਕਾਪ ਮਿਟੇ ਸਦੀ ਜਲ ਕੇ ਦਲ ਹੋਏ ਸਵੇ ਖਿਜਨਾਸੀ। ਜਗਤ ਦੇ ਅੰਦਰ ਸ਼ਕਤੀਆਂ ਬਹੁਤ ਹਨ, ਕਿਸੇ ਮਨੁੱਖ ਨੇ ਕਿਸੇ ਸ਼ਕਤੀ ਦੀ ਉਪਾਸਨਾ ਕਰਕੇ ਕੋਈ ਵਰ ਲਿਆ ਹੈ, ਕਿਸੇ ਨੇ ਕਿਸੇ ਸ਼ਕਤੀ ਦੀ ਉਪਾਸਨਾ ਕਰਕੇ ਕੋਈ ਵਰ ਲਿਆ ਹੈ, ਅਵਤਾਰਾਂ ਦੀ ਕਥਾ ਪੜੋ ਤਾਂ 24 ਅਵਤਾਰਾਂ ਦਾ ਪ੍ਰਕਰਨ ਆਉਂਦਾ ਹੈ। ਇਸੇ ਪ੍ਰਕਾਰ ਹੋਰ ਦਿਨ ਸੰਤਾਂ ਭਗਤਾਂ ਦੀ ਕਥਾ ਅਨੇਕਾਂ ਗ੍ਰੰਥਾਂ ਵਿਚ ਮਿਲਦੀ ਹੈ। ਗੁਰੂਆਂ ਦਾ ਜਿੱਥੇ ਵਰਤਾਂਤ ਹੈ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਭਗਤ ਸਿੱਖਾਂ ਨੇ ਜਿਸ ਪ੍ਰਕਾਰ ਆਪਣੇ ਗੁਰੂ ਦੀ ਉਸਤੀ ਵਰਣਨ ਕੀਤੀ ਹੈ ਉਸ ਤੇ ਝਾਤ ਮਾਰਨੀ ਸਾਡਾ ਮੁੱਖ ਧਰਮ ਹੈ। ਜੈ ਨਾਮੇ ਪਿਆਰ ਸਦਰੂਪ ਮਿਟੇ, ਗੁਰੂਆਂ ਵਿਚੋਂ ਐਸੇ ਗੁਰੂ ਸ੍ਰਿਸ਼ਟ ਹਨ ਜਿਨ੍ਹਾਂ ਨੇ ਸਰੀਰ ਦੇ ਚੋਲੇ ਤੇ ਭਾਵੇਂ 10 ਬਦਲ ਲਏ ਹਨ ਪਰ ਜੋਤ ਇੱਕੀ ਦੀ ਹੈ। ਸ਼ਕਤੀ ਕਿਵੇਂ ਸਮਝੀ ਜਾਵੇ? ਜਿਸ ਗੁਰੂ ਦਾ ਨਾਮ ਲੈਣ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਭਾਵ ਜਦੋਂ ਵੀ ਕੋਈ ਦੁੱਖ ਪੀੜਾ ਸੰਤਾਪ ਆ ਕੇ ਸਤਾਵੇ ਉਦੋਂ ਹੀ ਉਸ ਮਹਾਨ ਸ਼ਕਤੀ ਦਾ ਨਾਮ ਲਿਆ ਜਾਵੇ। ਕਿਹੜੀ ਉਹ ਸ਼ਕਤੀ ਹੈ ਜਿਸ ਵਿਚ ਇੰਨਾ ਬਲ ਦੱਸ ਰਹੇ ਹੋ? ਜਿਸ ਨਾਮੇ ਉਚਾਰ ਸਤਰੂਪ ਮਿਟੇ, ਜਿਸ ਦਾ ਨਾਂ ਲੈਣ ਨਾਲ ਹੀ ਦੁੱਖ ਦੂਰ ਹੋ ਜਾਂਦੇ ਹਨ, ਸੁਖ ਸੰਪਤ ਹੋਏ ਸਦਾ ਹੋਏ ਵਾਸੀ, ਸੁਖ ਅਤੇ ਸੰਪਤੀ ਰੂਪੀ ਮਾਇਆ ਘਰ ਵਿਚ ਸਦਾ ਵਾਸਤੇ ਟਿਕ ਜਾਂਦੀ ਹੈ। ਅਨੇਕਾਂ ਐਸੇ ਲੋਕ ਵੀ ਹਨ ਜਿਹੜੇ ਕਮਾਈ ਦਾ ਬਹੁਤ ਕਰਦੇ ਹਨ, ਧਨ ਉਹਨਾਂ ਦੇ ਹੱਥਾਂ ਵਿਚ ਵੀ ਬਹੁਤ ਨਿਕਲਦਾ ਹੈ ਪਰ ਠਹਿਰਦਾ ਨਹੀਂ, ਰਹਿੰਦਾ ਨਹੀਂ। ਜੇ ਉਹ ਚਾਹੁਣ ਕਿ ਸਾਡੇ ਪਾਸ ਧਨ ਜਮ੍ਹਾਂ ਹੋ ਜਾਵੇ ਅਤੇ ਉਹ ਧਨ ਜਮ੍ਹਾਂ ਕੀਤਾ ਹੋਇਆ ਸਾਨੂੰ ਸੁੱਖ ਦੇਵੇ, ਨਹੀਂ ਤੇ ਬੇਅੰਤੇ ਐਸੇ ਲੋਕ ਹਨ ਜਿਨ੍ਹਾਂ ਪਾਸ ਧਨ ਬਹੁਤ ਹੈ ਪਰ ਫਿਰ ਵੀ ਦੁਖੀ ਹਨ, ਉਸ ਧਨ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ। ਸੁੱਖ ਸੰਪਤ ਹੋਏ ਸਦਾ ਗਏ ਵਾਸੀ, ਸੁੱਖ ਮਾਇਆ ਸਦਾ ਵਾਸਤੇ ਹੀ ਘਰ ਵਿਚ ਵਾਸ ਕਰ ਲਵੇ, ਮਾਇਆ ਵੀ ਟਿਕ ਜਾਵੇ, ਦਿਨੋ ਦਿਨ ਦੂਣੀ ਚੌਣੀ ਹੁੰਦੀ ਜਾਵੇ ਤੇ ਸੁੱਖ ਵੀ ਆਉਣ, ਦੁੱਖ ਕੋਈ ਵੇਖਣ ਨੂੰ ਨਾ ਮਿਲੇ। ਜਿਹ ਨਾਮੇ ਉਚਾਰਤ ਦੁੱਖ ਮਿਟੇ, ਸੁੱਖ ਸੰਪਤ ਹੋਏ ਸਦਾ ਗਏ ਵਾਸੀ, ਫਿਰ ਪੂਰਬ ਪਾਪ ਮਿਟੇ ਤਦੇ। ਫਿਰ ਮਨੁੱਖ ਡਰਦਾ ਹੈ ਕਿ ਜੋ ਮੇਰੇ ਕੋਲੋਂ ਖਨਾਮੀਆਂ ਹੋ ਗਈਆਂ ਹਨ, ਗੁਨਾਹ ਹੋ ਗਏ ਹਨ, ਪਾਪ ਕਰਮ ਹੋ ਗਏ ਹਨ, ਉਹਨਾਂ ਪਾਪਾਂ ਦਾ ਫਲ ਮੈਨੂੰ ਭੋਗਣਾ ਪੈਣਾ। ਕੋਈ ਮਨੁੱਖ ਗੁਨਾਹ ਕਰਦਾ ਹੈ ਪਕੜਿਆ ਜਾਂਦਾ, ਸਜ਼ਾ ਹੁੰਦੀ ਹੈ। ਇਹ ਵੀ ਈਸ਼ਵਰ ਦਾ ਨੇਮ ਹੈ ਕਿ ਜਿਸ ਨੇ ਚੰਗਾ ਕੀਤਾ ਫਲ ਉਹਦਾ ਵੀ ਮਿਲਣਾ, ਜਿਹੜਾ ਕਿਸੇ ਨੇ ਬੁਰਾ ਕਰਮ ਕੀਤਾ ਫਲ ਉਸਦਾ ਵੀ ਮਿਲਣਾ ਹੈ। ਅੱਜ ਕੋਈ ਇਸ ਗੱਲ ਤੋਂ ਘਬਰਾਇਆ ਹੋਇਆ ਰਾਤ ਦਿਨ ਚਿੰਤਾਵਾਨ ਰਹਿੰਦਾ ਹੋਵੇ ਕਿ ਮੇਰੇ ਕੋਲੋਂ ਗਲਤੀ ਨਾਲ ਉਪਦਰਵ ਪਾਪ ਹੋ ਗਏ ਨੇ, ਹੁਣ ਕੋਈ ਐਸਾ ਬਣ ਵਜੇ ਜਿਹਦੇ ਨਾਲ ਮੈਨੂੰ ਉਹਨਾਂ ਪਾਪਾਂ ਦਾ ਫਲ ਦੁੱਖ ਨਾ ਭੋਗਣਾ ਪਵੇ। ਫਿਰ ਪੂਰਬ ਪਾਪ ਮਿਟੇ ਸਦੀ, ਇਸ ਜਨਮ ਦੇ ਪਾਪਾਂ ਦੀ ਗੱਲ ਨਹੀਂ, ਪੂਰਬਲੇ ਜਨਮਾਂ ਵਿਚ ਵੀ ਸਾਡੇ ਕੋਲੋਂ ਪਾਪ ਬਹੁਤ ਹੋਏ ਹਨ। ਸਤਿਓ ਜਮੇ ਫਤਿਹ ਕਰ, ਨਿਤ ਸਤਿਆਂ ਵਿਚ ਪਾਏ। ਪਹਿਲੇ ਪਾਪ ਕਰਦੇ ਰਹੇ ਹਾਂ, ਇਸ ਵਾਸਤੇ ਹੁਣ ਜਨਮ ਵੀ ਇਹੋ ਜਿਹਾ ਮਿਲਿਆ ਹੈ, ਹੁਣ ਵੀ ਪਾਪ ਕਰ ਰਹੇ ਹਾਂ, ਅਗਾਂਹ ਮਰਨ ਦੇ ਬਾਅਦ ਵੀ ਨਰਕਾਂ ਵਿਚ ਹੀ ਜਾ ਕੇ ਡੁੱਬਣਾ ਹੈ। ਕੋਈ ਐਸਾ ਸਹਾਰਾ ਹੈ ਜਿਸ ਨਾਲ ਬਚ ਸਕੀਏ? ਕ੍ਰਿਤ ਪੂਰਬ ਪਾਪ ਮਿਟੇ ਸਦਨੀ, ਕ੍ਰਿਤ ਮਿਹਣੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਸਦਾ ਵਾਸਤੇ ਮਿਟ ਜਾਣ, ਨਹੀਂ ਤਾਂ ਕੀ ਹੁੰਦਾ ਹੈ? ਕਿਸੇ ਕੋਲੋਂ کوئی غلطی ہو جاوے او دا پھل بھوگن وچ دیری لگ جاندی ہے یا اس ویلے موقع لوک ٹال دیندے نے کہ ہن تینوں بچا لینے یا پھر ویکھی جاؤ پر سمگر ہی پاپ اس دے ایس جنم دے اتے پچھلے جنماں دے سدا واسطے ختم ہو جان مڑ کے انہاں پاپاں دا پھل دکھ نہ بھوگنا پوے مڑ کے نہ نرکاں وچ جانا پوے ਇਸ ਪੂਰਬ ਪਾਪ ਮਿਟੇ ਸਦਹੀ ਸਦਹੀ ਮੈਨੇ ਸਦਾ ਵਾਸਤੇ ਮਿਟ ਜਾਣ ਧਰਮਰਾਜ ਜੀ ਫੇਰ ਦੇਵੇ ਸਾਰੇ ਵਹੀ ਖਾਤੇ ਦੇ ਹਰ ਕੇ ਦਲ ਹੋਏ ਸਭੇ ਕਿਨ ਨਾਸੀ ਹਰ ਮੈਨੇ ਵੈਰੀ ਦੁਸ਼ਮਣ ਕਿਸੇ ਮਨੁੱਖ ਦਾ ਪਤਾ ਵੈਰੀ ਹੋਵੇ ਪਰ ਦੇਵੀ ਦੁਸ਼ਮਣ ਬਾਹਰ ਦੇਵੀ ਦੁਸ਼ਮਣ ਕੋਈ ਵੇਖਣਾ ਨਾ ਲੋੜਦਾ ਹੋਵੇ ਜਿਹੜਾ ਵੇਖੇ ਮੱਥੇ ਪਿਉੜੀ ਪਾਵੇ ਗਾਲਾਂ ਕੱਢੇ ਬੁਰਾ ਭਲਾ ਬੋਲੇ ਕੋਈ ਇਹੋ ਜਿਹਾ ਮਨੁੱਖ ਹੋਵੇ ਇਸ ਪੂਰਬ ਪਾਪ ਮਿਟੇ ਸਦਹੀ ਹਰ ਕੇ ਦਲ ਹੋਏ ਸਭੇਖਿਨ ਨਾਸੀ ਹਰ ਮੈਨੇ ਦੁਸ਼ਮਣ ਵੈਰੀ ਇਹ ਵਾਤਾਵਰਨ ਐਸਾ ਹੋ ਜਾਵੇ ਵੀ ਦਲਾਂ ਦੇ ਦਲ ਵੈਰੀਆਂ ਦੇ ਚੜ ਕੇ ਆ ਜਾਣ ਅਸਤਰ ਸ਼ਸਤਰ ਲੈ ਕੇ ਫੌਜਾਂ ਚਾਲ ਚਫੇਰੇ ਆ ਘੇਰਾ ਪਾਉਣ ਐਸਾ ਜੰਤਰ ਮੰਤਰ ਤੰਤਰ ਵਿਦਿਆ ਹੈ ਜੋ ਬਚਾ ਸਕੇ ਤਾਂ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਵਿਦਿਆ ਮਾਰਕੰਡ ਫਰਮਾਉਂਦੇ ਹਨ ਕਿ ਹਾਂ ਫਿਰ ਵੀ ਬਚਾਉਣ ਦੀ ਸਮਰੱਥਾ ਵਾਲੀ ਇੱਕ ਸ਼ਕਤੀ ਹੈ ਜੇ ਨਿਸ਼ਚਾ ਧਾਰ ਕੇ ਕੋਈ ਸ਼ਰਨ ਵਿੱਚ ਆ ਜਾਵੇ ਮਹਾਰਾਜ ਉਹ ਕੌਣ ਹੈ ਦੱਸਦੇ ਹਨ ਕ੍ਰਿਤ ਪੂਰਬ ਪਾਪ ਮਿਟੇ ਸਦਹੀ ਹਰ ਕੇ ਦਲ ਹੋਏ ਸਭੇ ਕਿਨ ਨਾਸੀ ਹਿਤ ਮਾਨਵ ਦੇਹੇ ਧਰੀ ਜਗ ਮੇ ਪਰ ਪੂਰਨ ਰੂਪ ਸਦਾ ਅਵਨਾਸੀ ਇਹੋ ਜੀ ਸ਼ਕਤੀ ਤੇ ਇੱਕੋ ਹੀ ਹੈ ਪਰ ਮਨੁੱਖਤਾ ਦੀ ਕਲਿਆਣ ਕਰਨ ਵਾਸਤੇ ਉਸ ਸ਼ਕਤੀ ਨੇ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ ਹੈ ਕਲੀ ਕਾਲ ਦੇ ਲੋਕ ਉਸ ਮਹਾਨ ਸ਼ਕਤੀ ਨੂੰ ਇਸ ਨਾਮ ਨਾਲ ਯਾਦ ਕਰਦੇ ਹਨ ਗੁਰ ਗੋਬਿੰਦ ਕੇ ਪਦ ਪੰਕ ਜਿਸੇ ਸੋ ਭਜੋ ਪੁਰਮੈ ਜੋ ਨਿਤ ਜੋਤ ਪੁਰਸਾਸੀ ਇਹੋ ਜਿਹੀਆਂ ਬਰਕਤਾਂ ਦੇ ਮਾਲਕ ਕਲਗੀਆਂ ਵਾਲੇ ਦਸਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਜੇ ਕੋਈ ਪ੍ਰਾਣੀ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸਾਰੇ ਸੁੱਖ ਉਸਨੂੰ ਪ੍ਰਾਪਤ ਹੋ ਜਾਂਦੇ ਹਨ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਲੈਣ ਨਾਲ ਹੀ ਪਾਪ ਸੜ ਜਾਂਦੇ ਹਨ ਦੁਸ਼ਮਣ ਭੱਜ ਜਾਂਦੇ ਹਨ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਘਰ ਵਿੱਚ ਸੁੱਖ ਸੰਪਤੀ ਖੇੜੇ ਵਿਭੂਤੀਆਂ ਆ ਜਾਂਦੀਆਂ ਹਨ ਐਸੇ ਸਵਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਪਤਨੇ ਦੀ ਧਰਤੀ ਤੇ ਆਪਣਾ ਪੰਜ ਭੂਤਕ ਸਰੀਰ ਧਾਰਿਆ ਪੰਜਾਬ ਦੀ ਧਰਤੀ ਵਿੱਚ ਅਨੇਕਾਂ ਕੌਂਸਲ ਕੀਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਨੇਕਾਂ ਜੰਗ ਯੁੱਧ ਲੜੇ ਧਰਮ ਦੀ ਖਾਤਰ ਸਤਿਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਵੀ ਵਾਰਿਆ ਇਸ ਦੌਰਾਨ ਗੁਰਦੇਵ ਮਹਾਰਾਜ ਜੀ ਨੂੰ ਕਈ ਵਾਰ ਅਨੰਦਪੁਰ ਛੱਡ ਕੇ ਵੀ ਇੱਧਰ ਉੱਧਰ ਜਾਣਾ ਪਿਆ ਜਿਸ ਵੇਲੇ ਕੌਂਟੇ ਦੀ ਧਰਤੀ ਨੂੰ ਆ ਕੇ ਭਾਗ ਲਾਏ ਕਰਮੀਆਂ ਵਾਲੇ ਸਤਿਗੁਰੂ ਜੀ ਨੇ ਤਾਂ ਉੱਥੇ ਬੜੇ ਬੜੇ ਆਲਮ ਤੇ ਵਿਦਵਾਨ ਲੋਕ ਸਤਿਗੁਰੂ ਜੀ ਦਾ ਜਪ ਸੁਣ ਕੇ ਆ ਇਕੱਠੇ ਹੋਏ ਸਤਿਗੁਰੂ ਮਹਾਰਾਜ ਜੀ ਸਾਰਿਆਂ ਨੂੰ ਨਵਾਜਦੇ ਹਨ ਕੋਈ ਹਿੰਦੂ ਹੋਵੇ ਕੋਈ ਮੁਸਲਮਾਨ ਹੋਵੇ ਕੋਈ ਈਸਾਈ ਹੋਵੇ ਕੋਈ ਪਾਰਸੀ ਹੋਵੇ ਧਰਮ ਨਾਲ ਕਿਸੇ ਦਾ ਵੀ ਕਿਸੇ ਧਰਮ ਨਾਲ ਸੰਬੰਧ ਹੋਵੇ ਪਰ ਗੁਣੀ ਹੋਵੇ ਵਿਦਵਾਨਾਂ ਦੀ ਕਦਰ ਹੋਣ ਲੱਗ ਪਈ ਅਨੰਦਪੁਰ ਦੀ ਧਰਤੀ ਅੰਦਰ ਕਲਗੀਧਰ ਚਮਤਕਾਰ ਦੇ ਅਖੀਰ ਵਿੱਚ ਬਰਸਾਂ ਤੇ ਆਉਂਦਾ ਇੱਕ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਇੱਕ ਕਵੀ ਨੂੰ ਸਨਮਾਨਿਤ ਕਰਕੇ ਆਪਣੇ ਘਰ ਨੂੰ ਭੇਜ ਰਹੇ ਹਨ ਕਵੀ ਰਾਜ ਜਿਹੜਾ ਸੀ ਉਹਨੂੰ ਇੱਕ ਹਾਥੀ ਦਿੱਤਾ, 60,000 ਰੁਪਈਆ ਦਿੱਤਾ, ਸਾਰੇ ਬਸਤਰ ਦਿੱਤੇ, ਨਾਲ ਕੁਝ ਸਿੱਖ ਸੇਵਕ ਦਿੱਤੇ ਵੀ ਰਾਹ ਵਿੱਚ ਕੋਈ ਵਿਘਨ ਨਾ ਪਵੇ ਇਹਨੂੰ ਘਰ ਛੱਡ ਆਓ। ਤੇ ਹੁਣ ਘਰ ਵੀ ਵੱਡਾ ਦਿੱਤਾ, ਹਾਥੀ ਦੀ ਸੇਵਾ ਕਰਨ ਵਾਲੇ ਸੇਵਾਦਾਰ ਵੀ ਨਾਲ ਦੇ ਦਿੱਤੇ। ਰਸਤੇ ਵਿੱਚ ਤੁਰੇ ਜਾਂਦਿਆਂ ਰਾਜਾ ਸਾਹਮਣੇ ਆ ਗੁਜ਼ਰਿਆ। ਤੇ ਰਾਜਾ ਹੈਰਾਨ ਹੋ ਕੇ ਵਿਚਾਰਦਾ ਵੀ ਮੇਰੇ ਰਾਜ ਵਿੱਚ ਦੂਸਰਾ ਰਾਜਾ ਕਿੱਥੋਂ ਆ ਗਿਆ। ਅਚਰਜ ਹੋ ਕੇ ਸੇਵਕ ਜਨਾਂ ਨੂੰ ਪੁੱਛਿਆ, ਵਜ਼ੀਰਾਂ ਨੂੰ ਪੁੱਛਿਆ, ਉਹਨਾਂ ਨੇ ਦੱਸਿਆ ਮਹਾਰਾਜ ਇਹ ਰਾਜਾ ਨਹੀਂ, ਕੌਣ ਹੈ? ਇਹ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦਾ ਕਵੀ ਹੈ। ਇਹੋ ਜਿਹੇ ਅਨੇਕਾਂ ਕਵੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰਹਿੰਦੇ ਹਨ। ਇਸ ਉੱਤੇ ਪ੍ਰਸੰਨ ਹੋ ਕੇ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਇਸ ਨੂੰ ਹਾਥੀ ਬਖਸ਼ਿਆ ਹੈ, ਸੋਨਾ ਚਾਂਦੀ ਬਖਸ਼ਿਆ ਹੈ, ਧਨ ਸੰਪਤੀ ਕਰਕੇ ਮਾਲਾ ਮਾਲ ਕਰ ਦਿੱਤਾ ਹੈ। ਰਾਜਾ ਵੀ ਅਚਰਜ ਹੋ ਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਸੇਵਕਾਂ ਦੀ ਪ੍ਰਭਤਾ ਵੇਖ ਕੇ। 52 ਕਵੀਆਂ ਦੇ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੇ ਹੋਏ ਹਨ। ਉਹਨਾਂ ਤੋਂ ਸ਼ੁੱਧ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਖੋਜ ਮੁਤਾਬਕ 112 ਤੋਂ ਵੱਧ ਕਵੀ ਬਣ ਜਾਂਦੇ ਹਨ। ਕਿਉਂ? ਕੁਝ ਆਉਂਦੇ ਸਨ, ਕੁਝ ਚਲੇ ਜਾਂਦੇ ਸਨ, ਕੁਝ ਪੱਕੇ ਤੌਰ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿੰਦੇ ਹਨ, ਭਾਈ ਨੰਦ ਲਾਲ ਸਾਹਿਬ ਜੀ ਵਰਗੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਭੂ ਰੂਪੇ ਅੰਦਰ ਤੱਕਿਆ ਹੈ, ਜਿਨ੍ਹਾਂ ਦੇ ਰੋਮ ਰੋਮ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਜਲਵਾ ਵਸਿਆ ਹੋਇਆ ਹੈ। ਅਭਿਆਨ ਕੀ ਆਸ ਨਿਰਾਸ ਪਈ, ਕਲਗੀਧਰ ਪਾਤ ਦੀ ਹੋ ਮਨ ਮਾਰੀ। ਕਵੀ ਸੰਤੋਖ ਸਿੰਘ ਜੀ ਫਰਮਾਉਂਦੇ, ਪਹਿਲਾਂ ਅਨੇਕਾਂ ਦੇਵੀਆਂ ਦੀ ਆਰਾਧਨਾ ਕੀਤੀ ਹੈ, ਅਨੇਕਾਂ ਦੇਵਤਿਆਂ ਦਾ ਪੂਜਨ ਕੀਤਾ ਹੈ, ਅਵਤਾਰਾਂ ਦੀਆਂ ਕਥਾ ਪੜੀਆਂ ਹਨ ਅਤੇ ਜਗ ਜੀਵਾਂ ਨੂੰ ਸੁਣਾਈਆਂ ਵੀ ਹਨ, ਲਿਖੀਆਂ ਵੀ ਹਨ। ਪਰ ਹੁਣ ਜਦੋਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਜਸ ਵਰਣਨ ਕਰਨਾ ਸ਼ੁਰੂ ਕੀਤਾ ਹੈ, ਹੁਣ ਮੇਰਾ ਮਨ ਇੱਥੇ ਆ ਕੇ ਟਿਕ ਗਿਆ ਹੈ। ਕਲਗੀਧਰ ਬਾਦਲੀ ਉਹ ਮਨ ਮਾਹੀ, ਅਬ ਆਨਕੀ ਆਸ ਨਿਰਾਸ ਪਈ। ਹੁਣ ਮੇਰੇ ਮਨ ਵਿੱਚੋਂ ਹੋਰ ਆਸਾਂ ਖਤਮ ਹੋ ਗਈਆਂ ਨੇ, ਮੇਰੇ ਮਨ ਵਿੱਚ ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੇਵਲ ਆਸਾ ਹੈ। ਮੈਂ ਹੁਣ ਕੇਵਲ ਕਲਗੀਆਂ ਵਾਲੇ ਦਾ ਹੀ ਪੁਜਾਰੀ ਹਾਂ, ਹੋਰ ਕਿਸੇ ਦੀ ਰਾਈ ਜਿੰਨੀ ਮੇਰੇ ਮਨ ਅੰਦਰ ਮਨੌਟ ਨਹੀਂ। ਭਾਵ ਖਸਖਸ ਦੇ ਦਾਣੇ ਵਾਂਗੂ ਰਾਈ ਦਾ ਦਾਣਾ ਵੀ ਬੜਾ ਬਰੀਕ ਹੈ, ਰਾਈ ਦੇ ਦਾਣੇ ਜਿੰਨੀ ਵੀ ਹੋਰ ਕਿਸੇ ਦੇਵੀ ਦੇਵਤੇ ਦੀ ਮੇਰੇ ਅੰਦਰ ਸ਼ਰਧਾ ਨਹੀਂ। ਭਾਵ ਪੂਜਾ ਕਰਨੀ, ਉਸ ਨੂੰ ਗੁਰੂ ਮੰਨਣਾ, ਗੋਬਿੰਦ ਸਿੰਘ ਗੁਰੂ ਗਤਦਾਇਕ ਆਨਕੀ ਆਦ ਨਹੀਂ ਮਨ ਰਾਈ। ਜੇ ਹੁਣ ਗਤੀ ਦਾ ਮਸਲਾ ਆਵੇ ਮੁਕਤੀ ਦਾ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਮੁਕਤੀ ਦੇਣਗੇ, ਹੋਰ ਕਿਸੇ ਪਾਸ ਮੈਨੂੰ ਮੁਕਤੀ ਮੰਗਣ ਵਾਸਤੇ ਜਾਣ ਦੀ ਜ਼ਰੂਰਤ ਨਹੀਂ। ਐਸੇ ਮਹਾਨ ਗੁਣਾਂ ਦੇ ਮਾਲਕ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਕਵੀਆਂ ਦੇ ਨਾਲ ਰਲ ਕਰਕੇ ਪਹਿਲੇ ਉਹਨਾਂ ਤੋਂ ਕਵਿਤਾ ਸੁਣਦੇ ਹਨ, ਫਿਰ ਆਪ ਵੀ ਕਾਵਿ ਰਚਨਾ ਕਰਦੇ ਹਨ। ਕਵੀ ਉਹ ਬਾਤ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਹੈ। ਕੁਝ ਲੋਕਾਂ ਨੇ ਤਪਲਾ ਖਾ ਲਿਆ ਕਿ ਖਬਰੇ ਵੀ ਕਿਸੇ ਕਵੀ ਦੀ ਬਾਣੀ ਹੈ। ਸਤਿਗੁਰੂ ਜੀ ਕਵੀਆਂ ਵਿੱਚੋਂ ਸਰਮੌਰ ਕਵੀ ਹਨ, ਜਿੱਥੇ ਗੁਰਦੇਵ ਹੋਰਨਾਂ ਦੀ ਕਵਿਤਾ ਸੁਣ ਕੇ ਪ੍ਰਸੰਨ ਹੁੰਦੇ ਹਨ, ਉੱਥੇ ਆਪ ਸਤਿਗੁਰੂ ਪਾਤਸ਼ਾਹ ਜੀ ਦੀ ਨੌ ਰਸਾਂ ਵਿੱਚ ਭਰਪੂਰ ਕਵਿਤਾ ਮਿਲਦੀ ਹੈ। ਦਸਮ ਗ੍ਰੰਥ ਦੇ ਅੰਦਰ ਸਰਬਲੋਕ ਗ੍ਰੰਥ ਵਿੱਚ ਹੋਰ ਅਸਪੋਕਟ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹੈ, ਜਿਸ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਦੀ ਮਹਿਮਾ ਬੜੇ ਅਨੁਪਮ ਅਤੇ ਸੁੰਦਰ ਢੰਗ ਨਾਲ ਕੀਤੀ ਹੈ। ਕਲਗੀਧਰ ਪਾਤਸ਼ਾਹ ਜਿਸ ਵੇਲੇ ਅਕਾਲ ਦੀ ਪੂਜਾ ਵਿੱਚ ਜਾਂਦੇ ਹਨ, ਅਕਾਲ ਉਸਤ ਨਾਮ ਦੀ ਬਾਣੀ ਪੜ੍ਹ ਕੇ ਵੇਖੋ, ਉਹਦੇ ਅੰਦਰ ਵੀ ਪ੍ਰਭੂ ਦਾ ਜਸ ਕਿਸ ਪ੍ਰਕਾਰ ਵਰਣਨ ਹੋਇਆ ਹੈ। ਇਹ ਥਾਂ ਉੱਤੇ ਜੀਵਨ ਵਾਚ ਪਾਤਸ਼ਾਹ ਜੀ ਫਰਮਾਉਂਦੇ ਹਨ, ਵੇਦ ਭੇਦ ਨਹੀਂ ਕਰੇ, ਬ੍ਰਹਮ ਬ੍ਰਹਮਾ ਨੇ ਪੁੱਜੇ। ਮਹਾਰਾਜ ਕਿਹਦੀਆਂ ਸਿਫਤਾਂ ਲਿਖਦੇ ਰਹਿੰਦੇ ਹੋ, ਕਿਹਦੀ ਮਹਿਮਾ ਕਰਦੇ ਹੋ? ਗੁਰਦੇਵ ਫਰਮਾਉਂਦੇ, ਜੇਤ ਦਾ ਭੇਦ ਵੇਦ ਵੀ ਨਹੀਂ ਜਾਣਦੇ, ਜੇਤ ਦੀ ਮਹਿਮਾ ਨੂੰ ਬ੍ਰਹਮਾ ਨੇ ਨਹੀਂ ਜਾਣਿਆ, ਵੇਦ ਭੇਦ ਨੇ ਲਖੇ, ਬ੍ਰਹਮ ਬ੍ਰਹਮਾ ਨੇ ਬੁੱਝੇ, ਵਿਆਸ ਪਰਾਸਰ ਸੁਖਤ ਨਾਦ ਸ਼ਿਵੇ ਅੰਤ ਨ ਸੁੱਝੇ। ਜਿਸ ਅਕਾਲ ਪੁਰਖ ਦੀ ਮਹਿਮਾ ਵੇਦ ਵਿਆਸ ਕੋਲੋਂ, ਪਰਾਸਰ ਕੋਲੋਂ, ਸੁਖਦੇਵ ਮੁਨੀ ਕੋਲੋਂ, ਬ੍ਰਹਮਾ ਦੇ ਚੌਵਾਂ ਪੁੱਤਰਾਂ ਪਾਸੋਂ, ਸ਼ਿਵਜੀ ਤੋਂ ਆਦ ਲੈ ਕੇ ਕਿਸੇ ਪਾਸੋਂ ਨਹੀਂ ਹੋ ਸਕੀ, ਅੰਤ ਨਹੀਂ ਆ ਸਕਿਆ, ਔੜਕ ਨਹੀਂ ਲੱਭਾ। ਅਜੇ ਮਹਿਮਾ ਕਰੀ ਜਾ ਰਹੇ ਹਨ ਪਰ ਅੰਤ ਨਹੀਂ ਆਇਆ। ਸੰਤ ਕੁਮਾਰ ਸੰਕਾਲ ਕਰਨ ਜੋ ਸਮਾਂ ਨਾ ਪਾਵੇ, ਇਹ ਸੰਤ ਕੁਮਾਰ ਹੋ ਰਹੀ ਨੀ ਉਸ ਸਮੇਂ ਨੂੰ ਲੱਭ ਨਹੀਂ ਸਕੇ। ਲਖ ਲਖ ਮੇ ਲਖ ਬਿਸ਼ਨ ਬਿਸ਼ਨ ਕਈ ਨੇਤ ਬਤਾਵੇ, ਲੱਖਾਂ ਹੀ ਲਕਸ਼ਮੀਆਂ, ਲੱਖਾਂ ਹੀ ਦੇਵੀਆਂ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਕ੍ਰਿਸ਼ਨ ਭਗਵਾਨ, ਲੱਖਾਂ ਹੀ ਰਾਮ ਚੰਦਰ, ਨਿਰਤੀ ਨਿਰਤੀ ਕਰਕੇ ਪੁਕਾਰਦੇ ਹਨ ਪਰਯੰਤ ਨਹੀਂ ਆਇਆ। ਅਸੰਭ ਰੂਪੇ ਅਨ ਭੈ ਪ੍ਰਭਾ, ਅਸਪਦਿਸ਼ਟ ਜਲ ਸਰ ਕਰਨ, ਪ੍ਰਚੁੱਤ ਅਨੰਤ ਅਦੈ ਅਮਿਤ ਨਾਥ ਨਿਰੰਜਨ ਤਵ ਸਰਨ। ਇਹੋ ਜੀ ਮਹਿਮਾ ਦਾ ਮਾਲਕ ਹੋਰ ਕੌਣ ਹੋ ਸਕਦਾ ਹੈ? ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਸ ਦਾ ਅੰਤ ਨਹੀਂ ਆਉਂਦਾ। ਉਸ ਅਕਾਲ ਪੁਰਖ ਦੀ ਮਹਿਮਾ ਵਿੱਚ ਅਸਤੁੱਤਰ ਰੂਪ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਜਿਸ ਦੀ ਆਰੰਭ ਪ੍ਰਾਰੰਭ ਕੀਤੀ ਸੀ, ਸੋ ਉਸ ਤੋਂ ਅੱਗੇ ਆਪਾਂ ਇਸ ਬਾਣੀ ਦਾ ਰਲ ਮਿਲ ਕੇ ਵਿਚਾਰ ਕਰੀਏ। ਸਰਬ ਪ੍ਰਥਮ ਮੰਗਲਾਚਰਨ ਆਇਆ ਹੈ, ਕਹਿਣ ਤੋਂ ਮਰਾਦ ਜੋ ਗੁਰੂ ਨਾਨਕ ਦੇਵ ਜੀ ਦੀ ਮੁੱਖ ਬਾਣੀ ਸ੍ਰੀ ਜਪਜੀ ਸਾਹਿਬ ਹੈ, ਅਤੇ ਦੂਸਰੀ ਬਾਣੀ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮੁੱਖ ਅਸਥਾਨ ਪਹਿਲਾ ਸਥਾਨ ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਦਿੱਤਾ ਹੈ ਦਸਮ ਗ੍ਰੰਥ ਦੇ ਅੰਦਰ, ਜੋ ਅੰਮ੍ਰਿਤ ਬਣਾਉਣ ਲੱਗਿਆਂ ਦੂਸਰੇ ਸਥਾਨ ਤੇ ਪੜੀ ਗਈ ਹੈ, ਉਸ ਦਾ ਨਾਮ ਹੈ ਜਾਪ ਸਾਹਿਬ। ਉਸ ਜਾਪ ਸਾਹਿਬ ਨਾਮ ਦੀ ਬਾਣੀ ਦੀ ਮਹਿਮਾ, ਉਸ ਦਾ ਫਲ, ਉਸ ਬਾਣੀ ਦੇ ਅਰਥ, ਉਸ ਦਾ ਮਹਾਤਮ, ਇਹ ਸਾਰਾ ਆਪਾਂ ਰਲ ਮਿਲ ਕੇ ਵਿਚਾਰਨਾ ਹੈ। ਆਰੰਭਕ ਮੰਗਲ ਗੁਰੂ ਨਾਨਕ ਦੇਵ ਜੀ ਦਾ ਰੱਖਿਆ ਕਲਗੀਧਰ ਪਾਤਸ਼ਾਹ ਜੀ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਰਥ ਹੈ ਕਿ ਵਾਹਿਗੁਰੂ ਇੱਕ ਹੈ, ਜਿਹੜਾ ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਹ ਇੱਕ ਹੀ ਹੈ। ਭਾਵੇਂ ਲੋਕਾਂ ਨੇ ਉਸ ਨੂੰ ਵੱਖ ਵੱਖ ਰੂਪਾਂ ਅੰਦਰ ਮੰਨਿਆ, ਉਸ ਦੇ ਅਨੇਕਾਂ ਰੂਪ ਹਨ, ਸਾਰਾ ਸੰਸਾਰ ਵੀ ਉਸੇ ਦਾ ਰੂਪ ਹੈ, ਸੰਸਾਰ ਵਿੱਚ ਵਸ ਰਹੇ ਸਾਰੇ ਜੀਵ ਵੀ ਉਸ ਦਾ ਰੂਪ ਹਨ। ਸੂਰਜ, ਚੰਦਰਮਾ, ਚੰਦ, ਤਾਰੇ, ਸਿਤਾਰੇ ਸਾਰੇ ਉਸੇ ਦਾ ਹੀ ਰੂਪ ਹਨ। ਉਹ ਸਾਰਿਆਂ ਵਿੱਚ ਕਣ ਕਣ ਦੇ ਅੰਦਰ ਵਿਆਪਕ ਹੋ ਰਿਹਾ ਹੈ, ਜਿਸ ਦੀ ਮਹਿਮਾ ਆਦ ਕਾਲ ਤੋਂ ਕਰਦੇ ਆਏ ਹਨ ਧਰਮ ਗ੍ਰੰਥ। ਕਰੋੜਾਂ ਲੋਕਾਂ ਨੇ ਕਰੋੜਾਂ ਗ੍ਰੰਥਾਂ ਦਾ ਅਧਿਐਨ ਕਰਕੇ ਕਰੋੜਾਂ ਵਾਰ ਹੀ ਉਸ ਦੀ ਮਹਿਮਾ ਦਾ ਵਰਣਨ ਕਰ ਦਿੱਤਾ ਹੈ, ਪਰ ਅਜੇ ਉਸ ਦਾ ਅੰਤ ਨਹੀਂ ਆਇਆ। ਇਸ ਵਾਸਤੇ ਉਸ ਦਾ ਅੰਤ ਆ ਹੀ ਨਹੀਂ ਸਕਦਾ। ਕੇਵਲ ਅਸੀਂ ਉਸ ਅਨੰਤ ਪ੍ਰਭੂ ਦੀ ਮਹਿਮਾ ਇਸ ਵਾਸਤੇ ਕਰਨੀ ਹੈ ਕਿ ਸਾਡੀ ਰਸਨਾ ਸਫਲੀ ਹੋ ਜਾਵੇ, ਸਾਡੇ ਕੰਨ ਸਫਲੇ ਹੋ ਜਾਣ, ਉਸ ਮਹਿਮਾ ਨਾਲ ਸਾਡਾ ਮਨ ਗੰਢਿਆ ਜਾਵੇ, ਜਿਸ ਦੇ ਫਲਸਰੂਪ ਅਸੀਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਈਏ। ਗੁਰੂ ਦਾ ਅੰਤ ਲੈਣ ਵਾਸਤੇ ਭਜਨ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਇਸ ਵਾਸਤੇ ਪੜ੍ਹਨੀ ਹੈ ਕਿ ਸਾਡੀ ਜੀਵਨੀ ਯਾਤਰਾ ਸਫਲ ਹੋਵੇ। ਮੰਤਰਾਂ ਵਿੱਚੋਂ ਸ਼੍ਰੋਮਣੀ ਮੰਤਰ, ਯੰਤਰਾਂ ਵਿੱਚੋਂ ਸ਼੍ਰੋਮਣੀ ਯੰਤਰ, ਤੰਤਰਾਂ ਵਿੱਚੋਂ ਸ਼੍ਰੋਮਣੀ ਤੰਤਰ, ਤ੍ਰਾਟਕਾਂ ਵਿੱਚੋਂ ਸ਼੍ਰੋਮਣੀ ਤ੍ਰਾਟਕ ਕਲਗੀਧਰ ਪਾਤਸ਼ਾਹ ਜੀ ਨੇ ਬਾਣੀ ਨੂੰ ਵਿਧੀ ਨਾਲ ਪੜ੍ਹਨਾ ਹੀ ਵਰਣਨ ਕੀਤਾ ਹੈ। ਯੋਗੀ ਲੋਕਾਂ ਨੇ ਵੱਖ ਵੱਖ ਯੋਗ ਦੀਆਂ ਸਾਧਨਾਵਾਂ ਦੁਆਰਾ ਜਗਤ ਨੂੰ ਪੁੱਜਦਾ ਕੁਝ ਅਚੰਭਾ ਕਰਕੇ ਵਿਖਾ ਦਿੱਤਾ। ਇਧਰ ਕਲਗੀਧਰ ਪਾਤਸ਼ਾਹ ਜੀ ਨੇ ਨਾਮ ਦੀ ਸ਼ਕਤੀ ਦੁਆਰਾ ਜਗਤ ਨੂੰ ਅਚਰਜ ਕਰਕੇ ਰੱਖ ਦਿੱਤਾ। ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮੁੱਖ ਬਾਣੀ ਦਾ ਨਾਮ ਜਾਪ ਸਾਹਿਬ ਹੈ, ਜਿਸ ਦੇ ਆਰੰਭ ਵਿੱਚ ਦੋ ਮੰਗਲ ਰੱਖੇ ਹਨ। ਉੱਤੇ ਗੁਰੂ ਨਾਨਕ ਦੇਵ ਜੀ ਦਾ ਮੰਗਲ ਹੈ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਸਾਰੇ ਜਗਤ ਦੀ ਉਤਪਤੀ ਦਾ ਕਾਰਨ ਓਮਕਾਰ ਹੀ ਹੈ, ਜੋ ਸਤਿਗੁਰੂਪ ਹੈ, ਸਦਾ ਰਹਿਣ ਵਾਲਾ ਹੈ। ਪ੍ਰਸਾਦ ਨਾਮ ਹੈ ਕਿਰਪਾ ਦਾ। ਪ੍ਰਸਾਦ ਕਹਿੰਦੇ ਹਨ ਆਨੰਦ ਸਰੂਪ ਨੂੰ, ਉਹ ਵਾਹਿਗੁਰੂ ਆਨੰਦ ਸਰੂਪ ਹੈ। ਇਹ ਮੂਲ ਮੰਤਰ ਦਾ ਹੀ ਸੰਖੇਪ ਹੈ, ਭਾਵ ਵਿਸਥਾਰ ਨਾਲ ਜੋ ਮੂਲ ਮੰਤਰ ਆਇਆ ਹੈ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਇਹਨੂੰ ਮਹਾਂਮੰਤਰ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 31 ਰਾਗ ਹਨ ਤੇ ਬਹੁਤੇ ਰਾਗਾਂ ਦੇ ਆਰੰਭ ਵਿੱਚ ਇਹ ਮੰਤਰ ਆਇਆ। ਕੁਝ ਰਾਗਾਂ ਦੇ ਆਰੰਭ ਵਿੱਚ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਹੀ ਆਇਆ। ਸੋ ਕੜਾਏ ਕੁੰਡਲ ਨਿਆਏ ਦੁਆਰਾ ਸਤਿਗੁਰੂ ਜੀ ਨੇ ਇਸ ਨੂੰ ਸੰਖੇਪ ਕੀਤਾ ਹੈ, ਜਿਵੇਂ ਕੜਾਈ ਦੇ ਦੋ ਕੰਡੇ ਕੁੰਡਿਆਂ ਤੋਂ ਸਾਰੀ ਕੜਾਈ ਹੇਠਾਂ ਲਾ ਲਈਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਨਵਾਂ ਵਹੀ ਖਾਤਾ ਖੋਲਣਾ ਹੋਵੇ, ਕਿਸੇ ਮਿੱਤਰ ਨੂੰ ਚਿੱਠੀ ਲਿਖਣੀ ਹੋਵੇ, ਕਿਸੇ ਅੜਕੇ ਹੋਏ ਕੰਮ ਵਾਸਤੇ ਕੋਈ ਖਤ ਲਿਖਣਾ ਹੋਵੇ, ਤੇ ਗੁਰਸਿੱਖਾਂ ਦਾ ਇਹ ਅਸੂਲ ਹੈ ਆਦ ਕਾਲ ਤੋਂ ਕਿ ਪਹਿਲੇ ਉਹ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੰਗਲ ਲਿਖਦੇ ਹਨ, ਫਿਰ ਵਿਆਹ ਦੀ ਚਿੱਠੀ ਲਿਖਦੇ ਹਨ, ਫਿਰ ਕੁੜਮਾਈ ਦਾ ਵਰਤਾਂਤ ਹੇਠਾਂ ਲਿਖਦੇ ਹਨ, ਫਿਰ ਆਉਣ ਦਾ ਕਿਸੇ ਨੂੰ ਨਿਮੰਤਰਣ ਦਿੰਦੇ ਹਨ, ਜਾਂ ਕਿਤੇ ਜਾਣ ਦੀ ਖਬਰ ਦਿੰਦੇ ਹਨ, ਜਾਂ ਦੁਨੀਆਂ ਦੇ ਕਾਰ ਵਿਹਾਰ ਵੀ ਜਦੋਂ ਸ਼ੁਰੂ ਕਰਨੇ ਨੇ। ਵਹੀਆਂ ਖਾਤਿਆਂ ਦੇ ਆਰੰਭ ਵਿੱਚ ਇਹ ਮਹਾਂਮੰਤਰ ਲਿਖਿਆ ਜਾਂਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ, ਜਿਸ ਤੋਂ ਸਾਰਾ ਜਗਤ ਉਦੇ ਹੋਇਆ ਹੈ, ਜੋ ਸਦਾ ਰਹਿਣ ਵਾਲਾ ਹੈ, ਜੋ ਆਨੰਦ ਸਰੂਪ ਹੈ, ਜਿਸ ਮੰਗਲ ਦੇ ਅਨੇਕਾਂ ਅਰਥ ਹਨ। ਇਸ ਦੇ ਨਾਲ ਹੀ ਰਲਵਾਂ ਮਿਲਵਾਂ ਮੰਗਲ ਜਿਹੜਾ ਹੈ ਉਹ ਹੈ ਵਾਹਿਗੁਰੂ ਜੀ ਦੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹਨਾਂ ਦੋਵਾਂ ਮੰਤਰਾਂ ਦੀ ਅਭੇਦਤਾ, ਇਹਨਾਂ ਦੋਵਾਂ ਮੰਤਰਾਂ ਦਾ ਆਪੋ ਵਿੱਚ ਤਾਲਮੇਲ ਹੈ। ਪਹਿਲਾ ਮੰਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਰਣਨ ਕੀਤਾ ਹੋਇਆ ਹੈ, ਦੂਸਰਾ ਮੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕਲਗੀਧਰ ਪਾਤਸ਼ਾਹ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਭੇਦਤਾ, ਜਿਵੇਂ ਅਸੀਂ ਅੰਮ੍ਰਿਤ ਵੇਲੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਫਿਰ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਬਣਾਉਣ ਲੱਗਿਆਂ ਗੁਰਦੇਵ ਨੇ ਆਪਣੀ ਬਾਣੀ ਬਾਅਦ ਵਿੱਚ ਪੜ੍ਹੀ ਹੈ, ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਈ ਹੈ। ਕਹਿਣ ਤੋਂ ਮੁਰਾਦ ਵੀ ਸਾਰੇ ਗੁਰੂ ਇੱਕ ਰੂਪ ਹੀ ਹਨ, ਦਸੇ ਪਾਤਸ਼ਾਹੀਆਂ ਦੇ ਅੰਦਰ ਜੋਤ ਇੱਕ ਹੀ ਹੈ, ਕੇਵਲ ਕਾਇਆ ਹੀ ਸਤਿਗੁਰੂ ਪਾਤਸ਼ਾਹ, ਜਿਵੇਂ ਕੋਈ ਚੋਲਾ ਪੁਰਾਣਾ ਹੋ ਜਾਵੇ ਤੇ ਲਾਹ ਕੇ ਆਦਮੀ ਨਵਾਂ ਚੋਲਾ ਪਾ ਲੈਂਦਾ, ਇਸੇ ਪ੍ਰਕਾਰ ਉਹ ਜਿਹੜੀ ਸ਼ਕਤੀ ਸੀ ਜੋਤ, ਉਹ ਵੱਖ ਵੱਖ ਜਾਮਿਆਂ ਅੰਦਰ ਵਿਆਪਕ ਹੁੰਦੀ ਆਈ। ਦਸਮ ਪਾਤਸ਼ਾਹ ਜੀ ਆਪਣੀ ਬਾਣੀ ਦੀ ਰਚਨਾ ਕਰਨ ਲੱਗਿਆਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਨਾਉਂਦੇ ਹਨ, ਪਹਿਲੇ ਗੁਰੂ ਨਾਨਕ ਦੇਵ ਜੀ ਨੂੰ ਮਨਾ ਕਰਕੇ ਤੇ ਫਿਰ ਕਲਗੀਧਰ ਪਾਤਸ਼ਾਹ ਜੀ ਆਪਣੀ ਰਚਨਾ ਵਰਣਨ ਕਰਦੇ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਮੈਣੇ ਸ਼੍ਰੋਮਣੀ, ਵਾਹਿਗੁਰੂ ਮੈਣੇ ਪਰਮੇਸ਼ਰ ਜਿਹੜਾ ਅਕਾਲ ਪੁਰਖ ਹੈ, ਵਾਹਿਗੁਰੂ ਦੇ ਸੰਖੇਪ ਵਿੱਚ ਅਰਥ ਹੋ, ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰ ਉਕਤ ਨ ਕੋਈ, ਗੋਤਮ ਨਾਮੇ ਗਿਆਨ ਅਨਿਤ, ਰੂਪਰ ਕਾਸ਼ਕੀ ਹੋ ਜਿਨ ਚਿਤ। ਜਦੋਂ ਅਸੀਂ ਵਾਹਿਗੁਰੂ ਕਹਿਣਾ ਹੈ ਤੇ ਉਦੋਂ ਸਾਡਾ ਅਰਥ ਦੇ ਵਿੱਚ ਧਿਆਨ ਹੋਵੇ, ਬਾਣੀ ਪੜ੍ਹੀ ਦਾ ਵਿਸ਼ੇਸ਼ ਫਲ ਤਦ ਮਿਲਦਾ ਹੈ ਜਦੋਂ ਬਾਣੀ ਦੇ ਅਰਥ ਆਉਂਦੇ ਹੋਣ। ਪਰ ਜਿਹੜੀ ਬਾਣੀ ਦੇ ਸਾਨੂੰ ਅਰਥ ਆਉਂਦੇ ਨੇ ਜਦੋਂ ਉਹ ਸ਼ਬਦ ਰਾਗੀਆਂ ਤੋਂ ਸੁਣਾਂਗੇ ਉਦੋਂ ਮਨ ਬੜਾ ਖੁਸ਼ ਹੋਵੇਗਾ, ਪ੍ਰਸੰਨ ਹੋਵੇਗਾ। ਇਸੇ ਪ੍ਰਕਾਰ ਜਦੋਂ ਅਸੀਂ ਬਾਣੀ ਪੜਾਂਗੇ ਤੇ ਅਰਥਾਂ ਦੀ ਵਿਚਾਰ ਨਾਲ ਬਾਣੀ ਪੜਾਂਗੇ ਤੇ ਅਨੇਕਾਂ ਵਰਿਆਂ ਦੀ ਘਾਲਣਾ ਸਾਡੀ ਥਾਂ ਪੈ ਜਾਵੇ। ਕਈ ਵਰਿਆਂ ਤੋਂ ਜਿਹੜਾ ਅਸੀਂ ਨਿਤਨੇਮ ਕਰਦੇ ਆਏ ਹਾਂ, ਜਦੋਂ ਸਾਨੂੰ ਉਸ ਦੇ ਅਰਥਾਂ ਦਾ ਗਿਆਨ ਹੋ ਜਾਵੇਗਾ ਫਿਰ ਸਾਨੂੰ ਕਈ ਹਜ਼ਾਰ ਗੁਣਾ ਵੱਧ ਉਸ ਦਾ ਮਹੱਤਵ ਪ੍ਰਾਪਤ ਹੋਵੇਗਾ। ਬਾਣੀ ਅਸੀਂ ਪੜ੍ਹਦੇ ਜਦੋਂ ਬਾਣੀ ਤੇ ਸ਼ਰਧਾ ਪ੍ਰਪੱਕ ਹੋ ਜਾਵੇਗੀ ਫਿਰ ਉਹ ਬਾਣੀ ਤਾਰ ਦੇਵੇਗੀ। ਬਿਨਾਂ ਸ਼ਰਧਾ ਤੋਂ ਪੜ੍ਹੀ ਹੋਈ ਬਾਣੀ ਵੀ ਹਿਰਦੇ ਨੂੰ ਸ਼ੁੱਧ ਕਰਦੀ ਹੈ, ਵਿਅਰਥ ਨਹੀਂ ਜਾਂਦੀ। ਭਾਵੇਂ ਲੋਕ ਉਦਾਂ ਹੀ ਪਾਪ ਕਰੀ ਜਾਂਦੇ ਦਵਾ ਦਵ, ਥਾਵਾਂ ਥਾਵਾਂ ਤੇ ਪਾਠਾਂ ਦੇ ਪ੍ਰਵਾਹ ਚੱਲਦੇ ਨੇ। ਅੱਜ ਕੱਲ ਤੇ ਕਈ ਵਿਦਵਾਨ ਪ੍ਰੋਫੈਸਰੇ ਵੀ ਕਹਿੰਦੇ ਨੇ ਵੀ ਕੋਈ ਲਾਭ ਹੀ ਨਹੀਂ ਬਹੁਤਾ ਬਾਣੀ ਪੜ੍ਹਨ ਦਾ, ਪਰ ਸੂਝਵਾਨ ਗੁਰਸਿੱਖ ਦੱਸਦੇ ਨੇ ਵੀ ਐਸਾ ਕਹਿਣਾ ਠੀਕ ਨਹੀਂ। ਬਾਣੀ ਦਾ ਲਾਭ ਹੈ, ਇਹੋ ਜਿਹਾ ਕੋਈ ਭਾਵਨਾ ਨਾਲ ਪੜ੍ਹਦਾ ਉਹੋ ਜਿਹਾ ਫਲ ਮਿਲੇਗਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮਹਿਣੇ ਸ਼੍ਰੋਮਣੀ ਸਾਰਿਆਂ ਤੋਂ ਵੱਡਾ ਕੌਣ ਹੈ? ਵਾਹਿਗੁਰੂ। ਸਾਰਿਆਂ ਤੋਂ ਸ਼੍ਰੋਮਣੀ ਸ੍ਰੀ ਦਾਸ ਸ਼੍ਰੋਮਣੀ ਕੀਤਾ ਹੈ, ਸਾਰਿਆਂ ਤੋਂ ਸਰਮੌਰ, ਸਰਮੌਰ ਕੌਣ ਹੈ? ਵਾਹਿਗੁਰੂ। ਪਰਮਾਤਮਾ ਦੇ ਕਰੋੜਾਂ ਨਾਮ ਹਨ, ਕਰੋੜਾਂ ਨਾਮਾਂ ਵਿੱਚੋਂ ਗੁਰਸਿੱਖਾਂ ਨੇ ਹੱਥ ਬੰਨ ਕੇ ਅਰਜ ਕੀਤੀ, ਮਹਾਰਾਜ ਤੁਹਾਡੀ ਬਾਣੀ ਵਿੱਚ ਰਾਮ ਵੀ ਆਇਆ, ਗੋਬਿੰਦ ਵੀ ਆਇਆ, ਕ੍ਰਿਸ਼ਨ ਵੀ ਆਇਆ, ਹਰੀ ਵੀ ਆਇਆ, ਸਾਨੂੰ ਕੀ ਹੁਕਮ ਹੈ? ਕਿਹੜੇ ਮੰਤਰ ਦੁਆਰਾ ਅਸੀਂ ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕਰੀਏ? ਤਾਂ ਕਰਗੀਧਰ ਪਾਤਸ਼ਾਹ ਜੀ ਨੇ ਫਰਮਾਇਆ, ਜਿਸ ਨਾਮ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਨੂੰ ਅਰਧਿਆ ਉਸੇ ਦੁਆਰਾ ਹੀ ਤੁਸੀਂ ਅਰਧੋ। ਭਾਵ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਵਾਹਿਗੁਰੂ ਨਾਮ ਦਸਾਂ ਗੁਰੂਆਂ ਨੂੰ ਕਰੋਤਾ ਪਿਆਰਾ ਹੈ। ਜਿਵੇਂ ਕਿਸੇ ਅਵਤਾਰ ਨੂੰ ਕਿਸੇ ਨਾਮ ਨਾਲ, ਕਿਸੇ ਭਗਤ ਨੂੰ ਕਿਸੇ ਨਾਮ ਨਾਲ, ਸਗੋਂ ਭਗਤਾਂ ਦੀ ਦੁਨੀਆਂ ਤੇ ਹੈ ਹੀ ਬੜੀ ਅਚਰਜ, ਜੇ ਮਰਾ ਮਰਾ ਕਿਹਾ ਤੇ ਮਰਾ ਮਰਾ ਤੋਂ ਹੀ ਰਾਮ ਰਾਮ ਹੋ ਕੇ ਕਲਿਆਣ ਹੋ ਗਏ। ਸੋ ਇਸ ਪ੍ਰਕਾਰ ਨਾਲ ਜੋ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਰੱਖਿਆ ਹੈ ਚਾਰ ਅੱਖਰਾਂ ਦਾ, ਇਹਨਾਂ ਚੌਂ ਅੱਖਰਾਂ ਦਾ ਜਪ ਕਰਨਾ, ਪਰ ਜਪ ਕਰਨ ਲੱਗਿਆ ਅਰਥ ਦੇ ਵਿੱਚ ਧਿਆਨ ਹੋਵੇਗਾ ਫਿਰ ਅਨੇਕਾਂ ਗੁਣਾ ਵੱਧ ਫਲ ਪ੍ਰਾਪਤ ਹੋਵੇਗਾ। ਭਾਵੇਂ ਵਾਹਿਗੁਰੂ ਮੰਤਰ ਦੇ 500 ਤੋਂ ਵੱਧ ਅਰਥ ਹਨ, ਪਰ ਇੱਕ ਅਰਥ ਤੇ ਸਾਨੂੰ ਚੇਤੇ ਕਰ ਲੈਣਾ ਚਾਹੀਦਾ ਨਾ ਸਾਰੇ ਸਿੱਖਾਂ ਨੂੰ। ਇਸ ਦੇ ਦੋ ਭਾਗ ਕਰ ਲੋ, ਵਾਹੇ ਨਾਮ ਅਚਰਜ ਕੋ ਹੋਈ, ਵਾਹੇ ਨਾਮ ਹੈ ਅਚਰਜ ਦਾ। ਜਦੋਂ ਕੋਈ ਬੰਦਾ ਪੜ੍ਹਨੇ ਪੈ ਜਾਂਦਾ ਤੇ ਫਿਰ ਉਹ ਪੜ੍ਹ ਕੇ ਤਰੱਕੀ ਕਰਦਾ, ਕੋਈ ਪੜ੍ਹਿਆ ਲਿਖਿਆ ਉਸਨੂੰ ਵੇਖਦਾ ਕਹਿੰਦਾ ਵਾਹ ਵੀ ਵਾਹ ਤੂੰ ਤੇ ਕਮਾਲ ਕਰ ਦਿੱਤੀ ਹੈ। ਕੋਈ ਕਾਰੀਗਰ ਕੋਈ ਚੀਜ਼ ਬਣਾਉਂਦਾ ਹੈ ਤੇ ਜਦੋਂ ਮਾਲਕ ਵੇਖ ਕੇ ਵਾਹ ਵਾਹ ਕਰੇ ਉੱਠਦਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਕੋਈ ਸੀਨਰੀ ਵੇਖਦਾ ਤੇ ਕਹਿੰਦਾ ਵਾਹ ਵੀ ਵਾਹ, ਇਹੋ ਜਿਹੀ ਚੀਜ਼ ਦੀ ਅੱਗੇ ਵੇਖੀ ਹੀ ਨਹੀਂ। ਡਿੱਠੇ ਸਫੇ ਸਾਵ ਨਹੀਂ ਤੁਸਜੇ, ਆ ਹੋਰ ਸਾਰੀਆਂ ਥਾਵਾਂ ਵੇਖੀਆਂ, ਪਰ ਹੇ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਵਰਗਾ ਹੋਰ ਕਿਧਰੇ ਅਚਰਜ ਨਹੀਂ ਦਿੱਤਾ। ਵਾਹੇ ਨਾਮ ਅਚਰਜ ਗੋ ਹੋਈ, ਵਾਹੇ ਨਾਮ ਹੈ ਅਚਰਜ ਦਾ, ਅਚਰਜ ਤੇ ਪਰ ਉਗਤ ਨਾ ਕੋਈ। ਅਚਰਜ ਕਹੀਏ ਜਿਸ ਤੇ ਕੋਈ ਉਗਤੀ ਜੁਗਤੀ ਨਹੀਂ ਚੱਲਦੀ, ਜਿਸ ਦਾ ਕਿਸੇ ਹੋਰ ਚੀਜ਼ ਦੇ ਨਾਲ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ। ਇਸੇ ਪ੍ਰਕਾਰ ਜਿਹੜੀ ਇਹ ਬਾਣੀ ਹੈ ਨਾ ਜਾਪ ਸਾਹਿਬ, ਇਹ ਜਾਪ ਸਾਹਿਬ ਦੀ ਬਾਣੀ ਵੀ ਅਚਰਜ ਰੂਪ ਹੈ। ਕਿਵੇਂ ਅਚਰਜ ਰੂਪ ਹੈ? ਲੋ ਮੈਂ ਥੋੜਾ ਜਿਹਾ ਤੁਹਾਨੂੰ ਸੁਣਾ ਕੇ ਇਸ ਪ੍ਰਕਰਨ ਨੂੰ ਸਮਾਪਤ ਕਰਾਂ ਤੇ ਉਸ ਤੋਂ ਅੱਗੇ ਫਿਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਇਆ ਉਸ ਪ੍ਰਕਾਰ ਦੇ ਨਾਲ ਕੀਤਾ ਜਾਵੇਗਾ। ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਿੱਥੇ ਹੋਰ ਸੰਤਾਂ ਨੇ ਭਗਤਾਂ ਨੇ ਲਿਖਿਆ ਹੈ ਉੱਥੇ ਸੰਤ ਨਿਹਾਲ ਸਿੰਘ ਜੀ ਨੇ ਆਪਣੀ ਸ਼ਰਧਾ ਇਸ ਪ੍ਰਕਾਰ ਪ੍ਰਗਟ ਕੀਤੀ ਹੈ। ਉਹ ਲਿਖਦੇ ਨੇ ਏਰੇ ਮਨ ਮੇਰੇ ਕਿਉਂ ਫਿਰਤ ਜੰਤਰ ਮੰਤਰਨ ਮੈਂ, ਏਰੇ ਮਨ ਮੇਰੇ ਕਿਉਂ ਫਿਰਤ ਜੰਤਰ ਤੰਤਰਨ ਮੈਂ, ਮੰਤਰਨ ਮੈਂ ਮਿੱਤ ਤਾ ਨਾ ਖੋਜੇ ਕਹੂ ਪਾਵੇ ਗੋ। ਹੇ ਮੇਰਿਆ ਮਨਾ, ਮੈਂ ਸੁਣਿਆ ਵੀ ਤੂੰ ਬੜੇ ਜੰਤਰ ਮੰਤਰ ਤੰਤਰ ਸਾਧਦਾ, ਤੂੰ ਭਜਾ ਫਿਰਦਾ ਵੀ ਕੋਈ ਇਹੋ ਜਿਹਾ ਮੰਤਰ ਲਾਇਆ ਵਾ ਆਹ ਕੰਮ ਸਜਵੇ, ਇਹੋ ਜਿਹਾ ਤੰਤਰ ਕਰ ਲਵਾਂ ਆਹ ਕੰਮ ਸਜੇ, ਤੇਰੇ ਘਰ ਜੀ ਜੰਤਰ ਮੰਤਰ ਤੰਤਰ ਦਾ ਭੰਡਾਰਾ ਤੂੰ ਉਹਨੂੰ ਕਦੀ ਵੇਖਿਆ ਹੀ ਨੀ। ਏਰੇ ਮਨ ਮੇਰੇ ਕਿਉਂ ਫਿਰਿਤ, ਜੰਤਰ ਤੰਤਰ ਨ ਮੈਂ ਮੰਤਰ ਨ ਮੈਂ ਮਿੱਤ ਦਾ ਨਾ ਖੋਜੇ ਕਹੂ ਪਾਵੇ ਗੁਰੂ। ਇਹ ਦੁਨੀਆਂ ਦੇ ਸਾਰੇ ਜੰਤਰ ਮੰਤਰ ਤੰਤਰ ਇੱਕ ਬੰਨੇ ਰੱਖ ਦਿਓ ਤੇ ਬਾਣੀ ਇੱਕ ਬੰਨੇ ਕਰ ਲਵੋ, ਉਹਨਾਂ ਵਿੱਚੋਂ ਤੁਹਾਨੂੰ ਕੱਖ ਵੀ ਨੀ ਲੱਭੇਗਾ, ਇਧਰੋਂ ਸਭੋ ਕੁਝ ਮਿਲ ਜਾਵੇਗਾ। ਕਿਉਂ ਹਰ ਨਿਹਾਲ ਜਾਲ ਜਾਨ ਕਲ ਕਾਲ ਜੂ ਕੇ ਵੇਦ ਭੇਦ ਖੇਦ ਬਿਨ ਕੌਣ ਦੇਖ ਲਾਵੇ ਗੁਰੂ। ਹੁਣ ਹੈ ਕਲਯੁਗ ਦਾ ਸਮਾਂ, ਵੇਦਾਂ ਨੂੰ ਪੜ੍ਹਨ ਨਾਲ, ਪੁਰਾਣਾਂ ਨੂੰ ਪੜ੍ਹਨ ਨਾਲ, ਸਿਮਰਤੀਆਂ ਨੂੰ ਪੜ੍ਹਨ ਨਾਲ ਵੀ ਤੂੰ ਸੱਚਾਈ ਨਹੀਂ ਜਾਣ ਸਕੇਗਾ। ਅਬ ਕਲੂ ਆਇਓ ਰੇ ਇੱਕ ਨਾਮ ਕੋ ਆਨੰਦ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਤੈਨੂੰ ਵੇਦਾਂ ਦੇ ਪਾਠੀਆਂ ਨੇ, ਸ਼ਾਸਤਰਾਂ ਪੁਰਾਣਾਂ ਦਾ ਅਧਿਐਨ ਕਰਨ ਵਾਲੇ ਪੰਡਿਤਾਂ ਨੇ ਕੁਝ ਨੀ ਸਿਖਾਉਣਾ। ਔਰ ਸੁਣੋ ਅੰਗਨ ਕੋ ਰੋਗ ਯੋਗ ਜਗ ਕਰ ਗਿਆਨ ਹੋ ਕਦੇ ਤੇ ਗਿਆਨ ਪਦ ਵੀ ਨਾ ਪਾਵੇ ਗੁਰੂ। ਇੱਕ ਹੋਰ ਸੁਣ, ਜੇ ਤੂੰ ਚਲਾ ਗਿਓ ਨਾ ਯੋਗੀਆਂ ਦੇ ਪਾਸ, ਤੇ ਉਹਨਾਂ ਯੋਗੀਆਂ ਨੇ ਵੀ ਤੈਨੂੰ ਸਰੀਰ ਦੀ ਸਾਧਨਾ ਸਿਖਾਉਣੀ ਹੈ ਕਿ ਇਸ ਤਰ੍ਹਾਂ ਇੱਕ ਪੈਰ ਦੇ ਭਾਰ ਫੜਾ ਰਹੋ, ਉੱਠਾ ਹੋ ਕੇ ਲਮਕਿਆ ਰਹੋ। ਪਰ ਪ੍ਰਭੂ ਦੀ ਪ੍ਰਾਪਤੀ ਦਾ ਮਰਮ ਤੈਨੂੰ ਪ੍ਰਾਪਤ ਨਹੀਂ ਹੋ ਸਕੇਗਾ। ਔਰ ਸੁਣੋ ਅੰਗਨ ਕੋ ਰੋਗ ਜੋਗ ਜਗ ਕਰ ਗਿਆਨ ਹੋ ਕਥੇ ਤੇ ਗਿਆਨ ਪਦ ਵੀ ਨਾ ਪਾਵੇ ਗੁਰੂ। ਗਿਆਨ ਦੀਆਂ ਲੱਖਾਂ ਗੱਲਾਂ ਸੁਣ ਕੇ ਆਪ ਪਰ ਤੈਨੂੰ ਗਿਆਨ ਨਹੀਂ ਹੋਣਾ, ਕਿਵੇਂ ਹੋਵੇਗਾ? ਤਾਂ ਕਥਨ ਕਰਦੇ ਨੇ ਬਿਨਾ ਜਾਪ ਜੀ ਕੇ ਨੀਕੇ ਨੀਕੇ ਸੁਖ ਨੀਕੇ ਭਈਆ ਸਾਚੀ ਕਹੂ ਸਾਚੀ ਕਹੂ ਪਾਦ ਹੀ ਘੁਮਾਵੇ ਗੁਰੂ। ਹੇ ਮੇਰਿਆ ਮਿੱਤਰਾ ਧਿਆਨ ਦੇ ਕੇ ਸੁਣ, ਜੇ ਤੇਰਾ ਜਨਮ ਸਿੱਖਾਂ ਦੇ ਘਰ ਵਿਚ ਹੋ ਗਿਆ ਤੇ ਜਿੰਨਾ ਚਿਰ ਤੂੰ ਜਾਪ ਸਾਹਿਬ ਦਾ ਪਾਠ ਨਹੀਂ ਨਾ ਕਰਦਾ ਓਨਾ ਚਿਰ ਤੇਰੀ ਸਾਰੀ ਘਾਲਣਾ ਵਿਅਰਥ ਚਲੀ ਜਾਵੇਗੀ। ਓਨਾ ਚਿਰ ਤੱਕ ਤੈਨੂੰ ਕੋਈ ਆਰ ਪਾਰ ਨਹੀਂ ਸੁਝੇਗਾ। ਔਰ ਸੁਣ ਅੰਗਨ ਕੋ ਰੋਗ ਜੋਗ ਜਗ ਕਰ ਗਿਆਨ ਹੋ ਕਥੇ ਤੇ ਗਿਆਨ ਪਦ ਵੀ ਨਾ ਪਾਵੇ ਗੋ। ਬਿਨਾ ਜਾਪ ਜੀ ਕੇ ਨੀਕੇ ਨੀਕੇ ਸੁਖ ਹੀ ਕੇ ਭਈਆ ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗੁਮਾਵੇ ਗੁਰੂ। ਜੇ ਤੂੰ ਆਪਣੀ ਉਮਰ ਵਿਚ ਜਾਪ ਸਾਹਿਬ ਦਾ ਪਾਠ ਨਹੀਂ ਨਾ ਕੀਤਾ ਤੇ ਸੱਚ ਜਾਣ ਤੇਰੀ ਉਮਰ ਪਿਛਲੀ ਵਿਅਰਥ ਹੀ ਚਲੇਗੀ। ਚਿੱਤ ਹੁਲ ਸੀ ਕੋ ਗਿਆਨ ਸਾਲ, ਮੁਖ ਜੀ ਕੋ ਜੰਤਰ ਮੰਤਰ ਤੰਤਰ ਜੀ ਕੋ ਐਸੋ ਔਰ ਨਾ ਕਦੀ ਕੋ ਹੈ। ਕਲਯੁਗ ਦੇ ਅੰਦਰ ਜਾਪ ਸਾਹਿਬ ਵਰਗਾ ਕੋਈ ਮੰਦਰ ਹੈ ਹੀ ਨਹੀਂ। ਜੋਗ ਕੀ ਥਲੀ ਕੋ, ਵ੍ਰਿੰਦਾਵਨ ਕੀ ਅਲੀ ਕੋ, ਪ੍ਰੇਮ ਪਾਵਨ ਬਲੀ ਕੋ, ਦੇਵ ਦੁੱਖ ਨ ਦਲੀ ਕੋ, ਨਿਆਇ ਕੀ ਗਲੀ ਕੋ, ਛੰਦ ਪਿੰਗਲ ਭਲੀ ਕੋ ਦਾ, ਨਿਪਲ ਨਿਹਾਲ ਸਿੰਘ ਤੁਮਤ ਭਲੀ ਕੋ ਹੈ। ਭੋਗ ਮੋਗ ਹੀ ਕੋ ਦਈਆ, ਸਭ ਹੀ ਕੋ ਭਈਆ, ਆਜ ਪਾਠ ਜਪ ਜੀ ਕੋ ਹੈ, ਇਹ ਪਾਠ ਜਾਪ ਜੀ ਕੋ ਹੈ। ਹੁਣ ਕਲਯੁਗ ਦਾ ਸਮਾਂ ਹੈ, ਜਪ ਜੀ ਤੇ ਜਾਪ ਦਾ ਸੰਪਟ ਕਰ ਦਿੱਤਾ ਸਤਿਗੁਰੂ ਜੀ ਨੇ। ਜੋ ਭਗਤੀ ਰਸ ਦੀ ਬਾਣੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਜਪ ਜੀ ਹੈ, ਤੇ ਜੋ ਸ਼ਕਤੀ ਦੇ ਦੇਣ ਵਾਲੀ ਬਾਣੀ ਹੈ ਉਹ ਕਰਮੀਤਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਬਾਣੀ ਰੱਖੀ ਹੈ। ਚਾਹੇ ਜੋ ਕੋ ਲੋਕਨੋ ਛੰਦ ਕੌਣ ਜੀ ਧਰੇ ਕੋ ਹੋਤ, ਨਿਗਨੋ ਕੇ ਨਾਮ ਕੈਸੇ ਆਜਾ ਕੋ ਪਤਨ ਹੈ। ਦੇਖੋ ਜਾਪ ਸਾਹਿਬ ਦੀ ਬਾਣੀ ਵਿਚ ਰੰਗ ਬਿਰੰਗੇ ਛੰਦ ਆਉਣਗੇ, ਜਿਵੇਂ ਗੁਲਦਸਤੇ ਵਿਚ ਮਾਲੀ ਵੱਖ ਵੱਖ ਤਰ੍ਹਾਂ ਦੇ ਫੁੱਲ ਲਿਆ ਕੇ ਰੱਖਦਾ ਹੈ। ਔਰ ਲਗੋ ਚਾਹੇ ਸੁਰਤੀ ਸਿਮਰਤ ਪੁਰਾਣ ਕਥਾ, ਜੇ ਤੂੰ ਡੂੰਘਾ ਮਰਮ ਜਾਣਨਾ ਚਾਹੁੰਦਾ ਹੈ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦਾ, ਔਰ ਲਖਿਓ ਚਾਹੇ ਸੁਰਤ ਸਿਮਰਤ ਪੁਰਾਣ ਕਥਾ, ਪੁਨੀ ਇਹ ਚਾਹੇ ਨਾਮ ਬਿਨਾ ਨਾਮ ਕਥਨ ਹੈ। ਤੋ ਹਰ ਨਿਹਾਲ ਜਾਪ ਪੜ ਲੈ ਸੁਖਾਲੀ ਸਾਚੀ, ਤਾਂ ਸੰਤ ਨਿਹਾਲ ਸਿੰਘ ਜੀ ਕਹਿੰਦੇ ਨੇ ਜਿਨ੍ਹਾਂ ਨੇ ਗ੍ਰੰਥ ਕਵਿਤਾ ਵਿੱਚ ਲਿਖਿਆ ਜਾਪ ਸਾਹਿਬ ਦਾ ਟੀਕਾ 1100 ਸਫ਼ੇ ਤੋਂ ਵੱਧ ਹੈ, ਇਸ ਤਰ੍ਹਾਂ ਦੀ ਮਹਿਮਾ ਲਿਖੀ ਹੋਈ। ਉਹ ਕਹਿੰਦੇ ਜਿੰਨਾ ਚਿਰ ਮੂਰਖਾ ਤੈਨੂੰ ਸੁਆਸ ਆਉਂਦੇ ਨੇ, ਜਿੰਨਾ ਚਿਰ ਤੇਰੀ ਉਮਰ ਹੈ, ਤੂੰ 47 ਸੁਆਸੀ ਤੇ ਵਾਹਿਗੁਰੂ ਦਾ ਭਜਨ ਕਰ ਲਾ, ਤੇ ਜਿਹੜਾ ਜਾਪ ਸਾਹਿਬ ਦਾ ਪਾਠ ਕਰਨਾ ਨਾ ਨਿਤ ਨੇਮ ਦਾ, ਇਹ ਵੀ ਭਜਨ ਹੀ ਆ। ਕਈ ਵੇਰ ਮਨ ਚ ਵਹਿਮ ਪੈ ਜਾਂਦਾ ਵੀ ਮੈਂ ਤੇ ਨਾਮ ਜਪਣਾ, ਬਾਣੀ ਪੜ੍ਹਨ ਦੀ ਮੈਨੂੰ ਕੀ ਲੋੜ ਹੈ, ਜਿਹੜੀ ਬਾਣੀ ਪੜ੍ਹਨੀ ਇਹ ਵੀ ਨਾਮ ਹੀ ਹੈ, ਨਾਮ ਦਾ ਮਹਾਤਮ ਹੈ। ਟਕਸਾਲ ਦੀ ਮਰਿਆਦਾ ਹੈ ਕਿ ਬਾਣੀ ਦਾ ਪਾਠ ਨਿਤਨੇਮ ਦੀਆਂ ਬਾਣੀਆਂ ਅਤੇ ਵਾਹਿਗੁਰੂ ਮੰਤਰ ਮੂਲ ਮੰਤਰ ਦੇ ਅਭਿਆਸ ਦਾ ਇੱਕੋ ਜਿਹਾ ਫਲ ਮਿਲਦਾ ਜੇ ਕੋਈ ਸ਼ਰਧਾ ਨਾਲ ਕਰੇ ਤਾਂ। ਤੋਹਰ ਨਿਹਾਲ ਜਾਪ ਪੜ੍ਹ ਲੈ ਸੋ ਖਾਲੀ ਸਾਥੀ, ਸ੍ਰੀ ਗੁਰੂ ਗੋਬਿੰਦ ਸਿੰਘ ਨੀਕੋ ਜੋ ਮਤਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆਂ ਦਾ ਗਿਆਨ ਰਿੜਕ ਕੇ ਉਹਦੇ ਵਿੱਚੋਂ ਮੱਖਣ ਕੱਢਿਆ ਹੈ, ਭਾਵ ਤੱਤ ਕੱਢਿਆ ਹੈ, ਉਹ ਹੈ ਜਾਪ ਸਾਹਿਬ। ਭੁਜਾ ਤੈ ਉਠਾਏ ਤੱਤ ਭਾਗ ਕਹੋ ਮੈਂ, ਸੰਤ ਜੀ ਕਹਿੰਦੇ ਨੇ ਮੈਂ ਦੋਵੇਂ ਬਾਹਾਂ ਉੱਚੀਆਂ ਕਰਕੇ ਚਰਤੇ ਵਿੱਚ ਖਲੋ ਕੇ ਜਿੱਥੇ ਲੱਖਾਂ ਲੋਕ ਵੇਖਦੇ ਹੋਣ, ਉੱਚੀ ਆਵਾਜ਼ ਦੇ ਕੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਭੁਜਾ ਦੁਆ ਉਠਾਏ ਤੱਤ ਭਾਏ ਕਹੋ ਮੈਂ ਤੋ ਭਈਆ, ਬਿਨਾਂ ਜਾਪ ਜੀ ਕੇ ਦੂਜੋ ਔਰ ਕੌਣ ਪਤਨ ਹੈ। ਜਿਹਨੇ ਅੰਮ੍ਰਿਤ ਛਕ ਲਿਆ, ਜਿਹੜਾ ਸਿੰਘ ਬਣ ਗਿਆ, ਜਾਪ ਸਾਹਿਬ ਉਹਨੂੰ ਆਉਂਦਾ ਹੀ ਨਹੀਂ, ਉਹਨੇ ਕੀ ਜਾ ਕੇ ਪੂਰੀ ਪਾ ਦੇਣੀ ਹੈ। ਇਸ ਵਾਸਤੇ ਜਾਪ ਸਾਹਿਬ ਦਾ ਜਿਹੜਾ ਪਾਠ ਹੈ, ਇਹਦੇ ਨਾਲੋਂ ਦੂਸਰਾ ਕੋਈ ਰਾਹ ਹੀ ਨਹੀਂ ਪ੍ਰਭੂ ਦੀ ਪ੍ਰਾਪਤੀ ਦਾ। ਇਸ ਵਾਸਤੇ ਜਗ ਮੈਂ ਕਵੀ ਕੋ ਜੋ ਨੋਹਰ ਸਹਿਨਾ ਦੀ ਕੋ ਸੁਣ ਕੌਣ ਦੋਸਤ ਰੱਬ ਕੋ ਰਸੀ ਕੋ ਵੀ ਰਹੀ ਕੋ ਹੈ। ਜਿੰਨੇ ਦੁਨੀਆਂ ਦੇ ਕਵੀ ਹਨ, ਜਿੰਨੇ ਦੁਨੀਆਂ ਦੇ ਵੱਡੇ ਵੱਡੇ ਵਜੰਤਰੀ ਗਵੰਤਰੀ ਹਨ, ਇਹਦੇ ਰੰਗ ਵਿੱਚ ਇੱਕ ਹੋਰ ਗੱਲ ਲਿਖੀ ਹੈ ਕਿ ਮਹਾਰਾਜ ਨੂੰ ਲੋੜ ਕੀ ਸੀ ਇਹੋ ਜਿਹਾ ਜਾਪ ਬਣਾਉਣ ਦੀ, ਜਦੋਂ ਅਨੇਕਾਂ ਦੇਵੀਆਂ ਦੇਵਤਿਆਂ ਨੇ ਬਿਹਤ ਤਰ੍ਹਾਂ ਦੇ ਮੰਤਰ ਲਿਖੇ ਨੇ। ਤਾਂ ਸੰਤ ਜੀ ਕਹਿੰਦੇ ਇੱਕ ਦਿਨ ਪੌਂਡੇ ਦੀ ਧਰਤੀ ਵਿੱਚ ਸਾਰੇ ਦੇਵੀ ਦੇਵਤੇ ਇਕੱਠੇ ਹੋ ਕੇ ਆਏ। ਜਦੋਂ ਇਸ ਦਾ ਜਨਮ ਹੁੰਦਾ ਹੈ, ਗੋਰਖ ਦੱਤ ਦਿਗੰਬਰ ਅੰਬਰ ਆਏ, ਅਦੇਸ ਅਦੇਸ ਅਲਾਈ, ਗੋਬਿੰਦ ਸਿੰਘ ਸੁਣੋ ਕੋ ਪੰਥ, ਸਵੈ ਪੰਥ ਪੰਥ ਗੋਪਾਲ ਪਰਾਈ। ਗੋਰਖਨਾਥ ਆਪਣੇ 84 ਸਿੱਧਾਂ ਨੂੰ ਨਾਲ ਲੈ ਕੇ ਆਇਆ, ਦੱਤਾਤਰੇ ਅਤੇ ਹੋਰ ਨਾਂਗੇ ਰਹਿਣ ਵਾਲੇ ਸਾਧੂ ਅਤੇ ਕੱਪੜੇ ਉੱਡਣ ਵਾਲੇ ਅਨੇਕਾਂ ਰਿਸ਼ੀ ਮੁਨੀ ਮਹਾਤਮਾ ਅਤੇ ਗੈਬੀ ਰੂਹਾਂ ਦੇ ਮਾਲਕ ਸਾਰਿਆਂ ਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਆਦੇਸ਼ ਕੀਤੀ, ਭਾਵ ਮੱਥਾ ਟੇਕਿਆ। ਜਿਸ ਵੇਲੇ ਨੌਵੇਂ ਪਾਤਸ਼ਾਹ ਜੀ ਦਾ ਦਿੱਲੀ ਵਿੱਚ ਧਰਮ ਦੀ ਰੱਖਿਆ ਵਾਸਤੇ ਬਲੀਦਾਨ ਹੋਇਆ, ਉਹਦੇ ਬਾਅਦ ਸਾਰੇ ਦੁਨੀਆਂ ਦੇ ਦੇਵੀ ਦੇਵਤੇ ਜਿਹੜੇ ਸਨ ਉਹਨਾਂ ਨੇ ਨਮਸਕਾਰਾਂ ਕੀਤੀਆਂ ਤੇ ਫਿਰ ਸਾਰੇ ਦੇ ਸਾਰੇ ਦਿੱਲੀ ਤੋਂ ਅਨੰਦਪੁਰ ਨੂੰ ਚੱਲ ਪਏ। ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਦੇ ਚਰਨ ਪਰਸੇ ਤੇ ਏਦਾਂ ਕਹਿਣ ਲੱਗੇ, ਗੋਰਖ ਦੱਤ ਦਿਗੰਬਰ ਅੰਬਰ ਆਏ, ਅਦੇਸ ਅਦੇਸ ਅਲਾਈ। ਗੋਰਖਨਾਥ ਜੋਗੀਆਂ ਵਿੱਚੋਂ ਅੱਗੇ ਹੈ, ਹਰ ਇੱਕ ਧਰਮ ਦਾ ਮੁਖੀਆ ਜਿਹੜਾ ਸੀ ਅੱਗੇ ਹੋ ਗਿਆ। ਗੋਬਿੰਦ ਸਿੰਘ ਸੁਣੋ ਭਵ ਪੰਥ, ਸਵੈ ਪੰਥ ਕੁਪੰਥ ਕੁਪਾਲ ਕਰਾਈ। ਮਹਾਰਾਜ ਜਿੰਨੇ ਦੁਨੀਆਂ ਵਿੱਚ ਕੁਪੰਥ ਹਨ, ਭਾਵ ਖੋਟੇ ਰਾਹ ਪਾਉਣ ਵਾਲੇ, ਅਸੀਂ ਜਿੰਨੇ ਪੰਥ ਚਲਾਏ ਸੀ ਨਾ, ਅਸੀਂ ਸਾਰੇ ਮੁਖੀਏ ਹਾਂ, ਸਾਡੇ ਚੇਲੇ ਬੜੇ ਨੇ। ਉਹ ਜਿੰਨੇ ਪੰਥ ਚਲਾਏ ਸੀ ਸਾਰੇ ਕੁਪੰਥ ਬਣ ਗਏ ਨੇ, ਸਾਰੇ ਟੇਢੇ ਬੰਨੇ ਜਾਣ ਲੱਗ ਪਏ ਨੇ, ਵਿੰਗੇ ਬੰਨੇ ਜਾਣ ਲੱਗ ਪਏ ਨੇ। ਤੁਸੀਂ ਕਿਰਪਾ ਕਰੋ ਵੀ ਸਾਰੇ ਕੁਪੰਥ ਮੇਟ ਦਿਓ ਤੇ ਸੁਪੰਥ ਚਲਾ ਦਿਓ। ਇਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ। ਅੱਗੋਂ ਸਵਾਮੀ ਸਤਿਗੁਰੂ ਜੀ ਕੀ ਉੱਤਰ ਦਿੰਦੇ ਹਨ, ਗੋਰਖ ਦੱਤ ਸੁਣੋ ਸਭ ਸਤ ਆਦੇਸ਼ 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 ਕੋ ਪਾਈ। ਅੱਗੋਂ ਸਤਿਗੁਰੂ ਜੀ ਨੇ ਵੀ ਉਹਨਾਂ ਨੂੰ ਉੱਤਰ ਦਿੱਤਾ, ਆਦੇਸ਼ ਆਦੇਸ਼ ਕੀਤੀ। ਇਹ ਕਿਹਾ ਹੈ ਗੁਰਖ ਨਾਥ ਹੈ ਦੱਤਾਤਰੇ ਤੁਹਾਡੀ ਆਦੇਸ਼ ਪ੍ਰਵਾਨ ਹੈ, ਸਾਡੀ ਵੀ ਆਦੇਸ਼ ਹੈ ਤੁਹਾਨੂੰ। ਤੁਸੀਂ ਕਹਿੰਦੇ ਹੋ ਕਿ ਜਗਤ ਵਿੱਚ ਸ੍ਰਿਸ਼ਟ ਮਾਰਗ ਚਲਾਓ ਤੇ ਉਸ ਮਾਰਗ ਦੀ ਉਤਪਤੀ ਦਾ ਮੰਤਰ ਅਸੀਂ ਰਚ ਦਿੱਤਾ ਹੈ। ਕਿਹੜਾ ਮੰਤਰ ਹੈ? ਜਾਪ ਜਪੇ ਜਪ ਜਾਪ ਕੋ ਜਾਪ ਆਪਕੇ ਆਪ ਲਿਖਾਈ, ਉਹ ਹੈ ਜਾਪ ਸਾਹਿਬ ਮੰਤਰ, ਜਿਸ ਦੀ ਸ਼ਕਤੀ ਦੁਆਰਾ ਅਸੀਂ ਖਾਲਸਾ ਭਜਣਾ ਹੈ। ਇਹ ਜਿਹੜਾ ਜਾਪ ਦਾ ਜਾਪਕ ਹੈ, ਭਾਵ ਜਾਪ ਨੂੰ ਪੜ੍ਹਨ ਵਾਲਾ ਹੈ, ਜਾਪ ਕਰਨ ਵਾਲਾ ਹੈ, ਉਹ ਜਪ ਕਰਦਿਆਂ ਕਰਦਿਆਂ ਜਪ ਕਰਦਿਆਂ ਕਰਦਿਆਂ ਜਿਸ ਦਾ ਜਪ ਕਰ ਰਿਹਾ ਨਾ, ਉਸ ਪ੍ਰਭੂ ਦੇ ਵਿੱਚ ਹੀ ਸਮਾ ਜਾਵੇਗਾ, ਉਹਦੇ ਵਿੱਚ ਹੀ ਭੇਦ ਹੋ ਜਾਵੇਗਾ, ਉਹਦੇ ਵਿੱਚ ਹੀ ਉਸ ਪ੍ਰੋਤ ਹੋ ਜਾਵੇਗਾ, ਉਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹੇਗਾ। ਵੈਸੇ ਮਹਾਂਪੁਰਸ਼ਾਂ ਨੇ ਦੱਸਿਆ ਕਿ ਜਿਹੜਾ ਜਪ ਹੈ ਨਾ, ਉਹ ਤਿੰਨ ਪ੍ਰਕਾਰ ਦਾ ਹੈ। ਇੱਕ ਤਾਂ ਹੈ ਵਾਚਕ ਜਪ, ਵਾਚਕ ਜਪ ਉਹਨੂੰ ਕਹਿੰਦੇ ਨੇ ਜਿਹੜਾ ਸਪਸ਼ਟ ਉਚਾਰਨ ਹੋਣਾ, ਜਿਵੇਂ ਇੱਕ ਬੰਨੇ ਬੀਬੀਆਂ ਬੋਲਦੀਆਂ ਨੇ, ਇੱਕ ਬੰਨੇ ਗੁਰਮੁਖ ਪਿਆਰੇ ਬੋਲਦੇ ਨੇ, ਗੁਰਸਿੱਖ ਸਾਧ ਸੰਗਤ ਵਿੱਚ ਬੈਠ ਕੇ ਕਈਆਂ ਗੁਰਦੁਆਰਿਆਂ ਵਿੱਚ ਨਾਮ ਦਾ ਅਭਿਆਸ ਕੀਤਾ ਜਾਂਦਾ, ਇੱਕ ਬੰਨੇ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਆਉਂਦਾ, ਭਾਵ ਜਿਹੜਾ ਉੱਚੀ ਆਵਾਜ਼ ਦੇ ਨਾਲ ਸਪਸ਼ਟ ਜਪ ਕਰਨਾ ਉਸ ਨੂੰ ਕਹਿੰਦੇ ਵਾਚਕ ਜਪ, ਤੇ ਜਿਹੜਾ ਦੂਸਰਾ ਹੈ ਉਹਨੂੰ ਕਹਿੰਦੇ ਉਪਾਸ ਜਪ। ਉਹ ਇਕੱਲਾ ਬੰਦਾ ਕਰ ਸਕਦਾ ਆਪਣੇ ਆਸਣ ਤੇ ਬੈਠਾ ਹੋਇਆ, ਸਹਿਜੇ ਧੀਮੀ ਜੀ ਗਤੀ ਨਾਲ, ਕਦੇ ਉੱਚੀ ਤੇ ਕਦੇ ਮੂੰਹ ਵਿੱਚ, ਭਾਵ ਥੋੜੀ ਜਿਹੀ ਆਵਾਜ਼ ਜਿਹੜੀ ਆਉਂਦੀ ਬਿਲਕੁਲ ਸਹਿਜੇ ਵਾਹਿਗੁਰੂ ਵਾਹਿਗੁਰੂ, ਜਿਹੜਾ ਦੂਸਰੇ ਨੂੰ ਨਾ ਸੁਣੇ ਲਾਗੇ ਪੇਛੇ, ਇਸ ਪ੍ਰਕਾਰ ਨੂੰ ਕਹਿੰਦੇ ਉਪਾਸ ਜਪ। ਤੇ ਤੀਸਰਾ ਹੈ ਮਾਨਸ ਜਪ, ਮਾਨਸ ਜਪ ਜਿਹੜਾ ਹੈ ਉਹ ਮਨ ਨਾਲ ਕੀਤਾ ਜਾਂਦਾ ਹੈ। ਉਹ ਬੈਠਾ ਹੋਇਆ ਪਤੀ ਸਿਮਰਨ ਕਰ ਰਿਹਾ ਤੇ ਘਰ ਵਾਲੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਰ ਰਿਹਾ। ਐਸੇ ਐਸੇ ਵੀ ਜਪ ਕਰਨ ਵਾਲੇ ਗੁਪਤ ਲੋਕ ਹੋਏ ਹਨ ਕਿ 30 ਵਰ੍ਹਿਆਂ ਤੋਂ ਇੱਕ ਰੱਬ ਦਾ ਪਿਆਰਾ ਰਾਮ ਦਾ ਚਿੰਤਨ ਕਰ ਰਿਹਾ ਸੀ ਤੇ ਉਹ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਨਾਮ ਜਪਦਾ। ਅਸੀਂ ਤੇ ਲੋਕਾਂ ਨੂੰ ਵਿਖਾਉਣ ਤੱਕ ਹੀ ਸੀਮਤ ਆ ਵੀ ਲੋਕੀ ਕਹਿਣ ਬੜਾ ਭਜਨ ਕਰਦਾ ਹੈ। 30 ਵਰ੍ਹਿਆਂ ਦੇ ਬਾਅਦ ਉਹਦੇ ਕੋਲੋਂ ਭੁਲੇਖੇ ਨਾਲ ਕਿਤੇ ਉੱਚੀ ਪ੍ਰਭੂ ਦਾ ਨਾਮ ਲਿਆ ਗਿਆ ਤੇ ਘਰ ਵਾਲੀ ਨੇ 100 ਸ਼ੁਕਰ ਕੀਤਾ, ਅਰਦਾਸਾਂ ਕੀਤੀਆਂ, ਪ੍ਰਸ਼ਾਦ ਬਣਾ ਕੇ ਵੰਡਿਆ, ਘਰ ਵਾਲੇ ਨੂੰ ਪਤਾ ਲੱਗ ਗਿਆ। ਉਹ ਕਹਿਣ ਲੱਗਾ ਇਹਨੂੰ ਪਤਾ ਲੱਗ ਗਿਆ ਮੈਂ ਵੀ ਨਾਮ ਜਪਦਾ, ਉਹਨੇ ਉਦਣ ਹੀ ਸਰੀਰ ਤਿਆਗ ਦਿੱਤਾ। ਭਾਵ ਇਸ ਪ੍ਰਕਾਰ ਦੇ ਵੀ ਲੋਕ ਹਨ ਜਿਹੜੇ ਪ੍ਰਭੂ ਦਾ ਭਜਨ